ते प्रगट हो ताही कुल को नाम पुन द्वादश गोरिंद को मेरी है प्रणाम।
प्रभ दर जावोगे पत नाल कोई न रोकै गो हर शाल। हर दरगह का खौफ कनेरा बार बार न मानस फेरा।
परम सत्कार योग सतगुरु जी की साजी निवाज सरबत माई भाई रसना नु पवित्र करन लई मन वृत्ति नु एकाग्र करन वास्ते एक बार गज के कहो धन श्री सतगुरु राम सिंह सच्चे पातशाह जी।
धन सतगुरु राम सिंह सच्चे पातशाह जी।
एक बार फिर कृपा करो गज के कहो धन श्री सतगुरु जगजीत सिंह सच्चे पातशाह जी।
धन सतगुरु जगजीत सिंह सच्चे पातशाह जी।
हाजरा हजूर सतगुरु पातशाह दे पावन पवित्र चरणा च नमस्कार करिए गज के आखिए धन श्री सतगुरु उदय सिंह सच्चे पातशाह जी।
धन श्री सतगुरु उदय सिंह सच्चे पातशाह जी।
सतसंगी जनो आप जी जो लड़ीवार इतिहासक कथा श्रवण कर रहे हो उस विच आप जी श्रवण कर रहे सी साहिब श्री सतगुरु राम सिंह सच्चे पातशाह द्वारा भाई राय सिंह जी नूं दित्ता होया उपदेश के गरीब नवाज सच्चे पातशाह गुरमत सिद्धांतां दी पक्याई वास्ते दृढ़ता वास्ते भाई राय सिंह जी नूं हुक्म कर रहे हन कि साहिब श्री गुरु नानक देव सच्चे पातशाह जी ने साहिब श्री सतगुरु गोबिंद सिंह सच्चे पातशाह जी ने अपने सिखां वास्ते की हुक्म कीते ने उन्हां नूं किवें दृढ़ता नाल मनना सिख दा निहायत जरूरी फर्ज है। ए जीवन उच्चा किवें हो सकदा है सतगुरु दी खुशी प्राप्त किवें हो सकदी है इस संसार सागर तों किवें तरिया जा सकदा है दोवें जहाना विच मुख उजला किवें हो सकदा है ये सारा उपदेश दे रहे हन पातशाह। सतसंगी जनों याद रहे कि ये उपदेश सतगुरु राम सिंह सच्चे पातशाह भाई राय सिंह जी नूं सिख बनन तों पहलां दस रहे क्योंकि सिखी दे इस विद्यालय विच दाखिल होण वास्ते केड़े निजम ने उन्हां दा पहला ज्ञान होना बहुत जरूरी है। साहिब गरीब नवाज श्री गुरु नानक देव सच्चे पातशाह हुक्म करदे हन जौ तो प्रेम खेलन का चाओ सिर धर तली गली मेरी आओ इत मार्ग पैर तरीजै सिर दीजै कान न कीजै। ਪਹਿਲਾਂ ਆਪਣਾ ਆਪ ਗਵਾਉਣਾ ਪੈਂਦਾ, ਆਪਣੇ ਔਗੁਣਾਂ ਦਾ ਤਿਆਗ ਕਰਨ ਵਾਸਤੇ ਗੁਰੂ ਚਰਨਾਂ ਚ ਸਿਰ ਝੁਕਾਉਣਾ ਪੈਂਦਾ ਹੈ, ਆਪਣੀ ਹਉਮੈ ਦਾ ਤਿਆਗ ਕਰਨਾ ਪੈਂਦਾ। ਇੰਜ ਕਹਿ ਲਈਏ ਕਿ ਆਪ ਜੀ ਭਲੀ ਭਾਤ ਜਾਣਦੇ ਹੋ ਕਿ ਸੁਰਮਾ ਕਿਸੇ ਦੀਆਂ ਅੱਖੀਆਂ ਸਾਫ ਕਰਦਾ, ਪਰ ਉਹ ਸੁਰਮਾ ਬਣਦਾ ਕਿਵੇਂ ਹੈ? ਹਜ਼ਰਤ ਮੂਸਾ ਇੱਕ ਵਾਰ ਪ੍ਰਾਰਥਨਾ ਕੀਤੀ ਪਰਮੇਸ਼ਵਰ ਦੇ, ਖੁਦਾ ਦੇ ਅੱਗੇ ਕਿ ਐ ਅੱਲਾਹ ਤਾਲਾ, ਮੇਰੇ ਤੇ ਰਹਿਮ ਕਰ, ਤਰਸ ਕਰ, ਮੈਨੂੰ ਆਪਣਾ ਨੂਰਾਨੀ ਦਰਸ਼ਨ ਬਖਸ਼। ਭਗਵਾਨ ਤਰੁੱਠੇ ਹੁਕਮ ਕੀਤਾ ਕਿ ਮੂਸਾ ਕੋਹੇ ਤੂਰ ਤੇ ਆ ਜਾ, ਪਹਾੜ ਤੇ ਪਹੁੰਚ ਜਾ, ਉੱਥੇ ਤੈਨੂੰ ਮੇਰਾ ਦੀਦਾਰ ਹੋ ਜਾਏਗਾ। ਭਗਵਾਨ ਨੇ ਜਦੋਂ ਆਪਣੇ ਵਿਰਾਟ ਸਰੂਪ ਦਾ ਦਰਸ਼ਨ ਹਜ਼ਰਤ ਮੂਸਾ ਨੂੰ ਕਰਵਾਇਆ, ਇਤਿਹਾਸ ਕਹਿੰਦਾ ਕਿ ਹਜ਼ਰਤ ਮੂਸਾ ਤਾਂ ਮੂਰਸ਼ਿਤ ਹੋ ਗਏ, ਪਰ ਉਹ ਪਹਾੜ ਜਿਸ ਦੇ ਉੱਤੇ ਹਜ਼ਰਤ ਮੂਸਾ ਬੈਠੇ ਸਨ, ਉਹ ਪਹਾੜ ਵੀ ਐਸਾ ਤੇਜ਼, ਐਸਾ ਜਲਵਾ ਨਾ ਸਹਾਰ ਸਕਿਆ, ਕਿਉਂਕਿ ਦਰਸ਼ਨ ਵਿਰਾਟ ਸਰੂਪ ਦਾ ਸੀ। ਉਹਦੇ ਕਈ ਸਰੂਪ ਨੇ। ਸਾਹਿਬ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ ਉਹਦੇ ਵੱਖ ਵੱਖ ਸਰੂਪਾਂ ਦਾ ਜ਼ਿਕਰ ਕੀਤਾ ਹੈ। ਅਕਾਲ ਉਸਤਤ ਵਿੱਚ ਵੀ ਉਸ ਦਾ ਬਹੁਤ ਜ਼ਿਕਰ ਆਉਂਦਾ। ਸਾਹਿਬ ਫੁਰਮਾਨ ਕਰਦੇ ਨੇ, ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ। ਜਦੋਂ ਸ਼ਾਂਤੀ ਸਰੂਪ ਦਾ ਉਹਦਾ ਦਰਸ਼ਨ ਹੁੰਦਾ, ਸਹਿ ਜਾਣਾ ਸੌਖਾ ਹੈ, ਪਰ ਜਦੋਂ ਉਸ ਦੇ ਦੂਸਰੇ ਸਰੂਪ ਦਾ ਦਰਸ਼ਨ ਹੁੰਦਾ, ਜੀਵ ਨਹੀਂ ਚੱਲ ਸਕਦਾ। ਕਿਉਂਕਿ ਸਾਹਿਬ ਕਹਿੰਦੇ ਨੇ, ਕੋਟ ਸੂਰ ਨਾਨਕ ਪ੍ਰਗਾਸ। ਹੁਣ ਇੱਕ ਸੂਰਜ ਦਾ ਪ੍ਰਕਾਸ਼, ਇੱਕ ਸੂਰਜ ਦਾ ਜਲਵਾ, ਇੱਕ ਸੂਰਜ ਦਾ ਤੇਜ ਹੀ ਨਹੀਂ ਸਹਾਰਿਆ ਜਾਂਦਾ। ਜਿੱਥੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋਵੇ, ਕਰੋੜਾਂ ਸੂਰਜਾਂ ਦਾ ਤੇਜ ਹੋਵੇ, ਕਿਵੇਂ ਸਹਾਰਿਆ ਜਾਵੇਗਾ? ਐਸਾ ਉਹ ਦਰਸ਼ਨ ਸੀ, ਐਸਾ ਉਹ ਦੀਦਾਰ ਸੀ। ਕਹਿੰਦੇ ਨੇ ਉਹ ਪਰਬਤ ਜਿਹੜਾ ਸੀ ਉਹ ਵੀ ਸੜ ਗਿਆ ਤੇ ਉਹ ਛੋਟੇ ਛੋਟੇ ਟੁਕੜੇ ਹੋਏ ਉਸ ਪਰਬਤ ਦੇ, ਔਰ ਉਹ ਪਰਬਤ ਦੇ ਟੁਕੜੇ ਵੀ ਜਿਹੜੇ ਸਨ ਉਹ ਮਸਤਾਨੇ ਹੋ ਕੇ ਨੱਚ ਰਹੇ ਸਨ। ਨਿਰਜਿੰਦ ਪੱਥਰ ਮਸਤੀ ਦੇ ਵਿੱਚ ਆਣ ਕੇ ਨ੍ਰਿਤਕਾਰੀ ਕਰ ਰਹੇ ਸਨ। ਇਸਲਾਮ ਮਤ ਦਾ ਇਤਿਹਾਸ ਇਸ ਤਰ੍ਹਾਂ ਕਹਿੰਦਾ। ਸਤਸੰਗੀ ਜਨੋ, ਪਰਮੇਸ਼ਵਰ ਨੇ, ਭਗਵਾਨ ਨੇ ਉਸ ਪਹਾੜ ਨਾਲ ਇੱਕ ਬਚਨ ਕੀਤਾ, ਕਿਉਂਕਿ ਤੂੰ ਮੇਰਾ ਜਲਵਾ ਪੈ ਕੇ ਸੜਿਆ ਏ, ਮੇਰਾ ਤੇਜ ਤੇਰੇ ਉੱਤੇ ਪਿਆ ਹੈ, ਤੇਰਾ ਇਹ ਰੂਪ ਬਣਿਆ, ਮੇਰੇ ਦਰਸ਼ਨ ਦਾ ਅਸਰ ਹੋਇਆ ਤੇਰੇ ਉੱਤੇ, ਤੇਰਾ ਇਹ ਸੁਆਹ, ਤੇਰੀ ਇਹ ਭਸਮ, ਤੇਰਾ ਇਹ ਜਿਹੜਾ ਕੁਸ਼ਤਾ ਹੋ ਗਿਆ, ਸੜ ਗਿਆ ਹੈ, ਤੂੰ ਜਾ ਲੋਕਾਂ ਦੀਆਂ ਅੱਖਾਂ ਸਾਫ ਕਰਿਆ ਕਰੇਗਾ। ਸੁਰਮਾ ਪਹਿਲਾਂ ਉਹ ਪਹਾੜ ਸੜਿਆ, ਫਿਰ ਉਥੋਂ ਲਿਆ ਕੇ ਡਲੀ ਲੋਕ ਉਸ ਨੂੰ ਰਗੜਦੇ ਨੇ, ਖਰਲ ਵਿੱਚ ਪਾ ਕੇ ਜਿੰਨਾ ਉਹ ਬਰੀਕ ਕੀਤਾ ਜਾਂਦਾ, जिन्ना वह सूखम किया जाता है उन्ना ही वह ज्यादा पसंदीदा बनता है, उन्ना वह ज्यादा मुलवान बनता है। पर सत्संगी जनों किसी के शिंगार का प्रतीक बनने वास्ते, किसी के नेत्रां की सजावट नूं वधाउण वास्ते, किसी के नेत्रां की ज्योति नूं वधाउण वास्ते, इंज कह लईए कि संसार विच माण प्राप्त करन वास्ते पहला अपना आप उस दे वांगू सड़वाउणा पवेगा, उस दे वांगू पीसाउणा पवेगा, तां ही माण प्राप्त हो सकदा है। दाना खाक में मिलकर गुलो गुलजार होता है, पहले बर्बाद होता है फिर आबाद होता है। इस वास्ते सत्संगी जनों पहला जीवन समाप्त हुंदा तां सिख दा नवा जीवन बनदा। सनातन धर्म विच ब्राह्मणा नूं दिज आख्या जांदा है, द्विज। द्विज दा भाव है दूजा जन्म जिस दा होया। हुण एक जन्म ते सारे मनुखां दा सारे जीवां दा हुंदा है, दूजे जन्म तो की भाव है, जेड़ा आपा सी ओ खत्म हो गया, मैं खत्म हो गई, गुरु चरणा विच समर्पित हो गया। जदों ओदा सतगुरु दे उपदेश द्वारा नवा जन्म होया ते ओ ऐसा जन्म है जिस बारे साहब कहिंदे ने सतगुर कै जन्मे गमन मिटाया। सतगुरु दे घर जन्म लैण नाल दोबारा मरना नहीं पैंदा, आवागौण दा चक्कर मुक जांदा है। सो इस वास्ते सिख ने सतगुरु दे घर विच जन्म लैणा है। मैं ये भी अर्ज करदे हां, दास ते विद्या दाता ज्ञान मारतंड श्रीमान पंडित गोपाल सिंह जी बहुत वारी ये बचन करदे सन कि जिस तरह माता पिता तो बगैर सुत नहीं हो सकता, पुत्र नहीं हो सकता, उस तरह सतगुरु की बख्शिश तो बिना संत नहीं हो सकता, सतगुरु के घर जन्म लैण तो बिना सिख नहीं हो सकता। सिख ता ही है जे ओदा जन्म सतगुरु के घर विच होया है। वैसे अज का रिवाज बन चुके है कि किसी सिख दे घर विच सिख खानदान विच जन्म लैण वाले नूं आख्या जांदा मैं सिख हां, बड़े फखर नाल कहिंदा मैं सिख हां, पर की उसने सतगुरु दे उपदेश नूं सतगुरु दी सिख्या नूं हिरदे विच धारिया? जे तां धारिया है, सिख्या धारण करन वाला ही सिख हो सकदा। प्यो दादे दी कमाई होई सिखी जिहड़ी है उहदे नाल कोई सिख नहीं बन जांदा। सिख तां सतगुरु दी बख्शिश नाल बनदा है, सतगुरु दे सिद्धांतां ते पहरा देण नाल बनदा है। इंज कह लईए कि सतगुरु नूं समर्पित हो के सिख बनदा है। सो इस वास्ते सतगुरु जी हुक्म कर रहे ने कि हे भाई राय सिंह, की करना चाहीदा है जिंदगी विच, केड़ा कम करन दे नाल दोहां जहानां विच मुख उजला हो सकदा है। इथों अज दा ये प्रकरण प्रारंभ हुंदा है।
प्रभ दर जावोगे पत नाल, कोई ना रोकै गो हर शाल।
प्राणी एको नाम ते आवहो, अपनी पत सेती घर जावहो। नाम ते आउण नाल इस संसार विच्चों जदों असीं परलोक विच जाना है उत्थे भी पत मिलेगी, इज्जत मिलेगी। साहिब गुरु नानक साहिब सच्चे पातशाह फरमान करदे ने जिन्नी नाम ते आया गए मसक्कत काल, नानक ते मुख उजले केती छुट्टी नाल। उन्हां दे मुंह तां उजले हन ही, पर उन्हां दे नाल लग के उन्हां दे पिछे चल के भी करोड़ां लोग इस संसार सागर तों उधर जांदे ने, दरगाह विच इज्जत पत दी प्राप्ति करदे हन। उत्थे आओ बैठ आदर शुभ देव दी दे कथन अनुसार उन्हां नूं आदर मिलदा, सत्कार मिलदा, पापियां नूं डन दिंदा है, पापियां नूं सजा दिंदा, ਉਹੀ ਧਰਮਰਾਜ ਗਲ ਵਿੱਚ ਪੱਲਾ ਬੇਨਤੀ ਕਰਦਾ ਕਿ ਤੁਸੀਂ ਮੇਰਾ ਘਰ ਪਵਿੱਤਰ ਕਰ ਦਿੱਤਾ। ਸਾਹਿਬ ਗੁਰੂ ਅਰਜਨ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਮੇਰਾ ਘਰ ਪਵਿੱਤਰ ਕਰ ਦਿੱਤਾ ਹੈ ਤੁਸਾਂ ਨੇ। ਇਸ ਤਰ੍ਹਾਂ ਦਾ ਉਹਨਾਂ ਨੂੰ ਸਤਿਕਾਰ ਮਾਣ ਪ੍ਰਾਪਤ ਹੁੰਦਾ ਹੈ ਦਰਗਾਹ ਦੇ ਵਿੱਚ। ਉਹਨਾਂ ਨੂੰ ਉਸ ਦਰਗਾਹ ਦੇ ਵਿੱਚ ਕੋਈ ਰੋਕ ਨਹੀਂ, ਕੋਈ ਟੋਕ ਨਹੀਂ। ਗੁਰੂ ਦਰਬਾਰ ਵਿੱਚ ਉਹ ਸ਼ਾਨ ਨਾਲ, ਫਖਰ ਨਾਲ, ਮਾਣ ਨਾਲ ਜਾਂਦੇ ਨੇ, ਕਿਉਂਕਿ ਗੁਰੂ ਨੇ ਉਹਨਾਂ ਨੂੰ ਨਿਵਾਜਿਆ ਹੈ, ਗੁਰੂ ਨੇ ਉਹਨਾਂ ਨੂੰ ਪਿਆਰ ਕੀਤਾ ਹੈ। ਸਤਸੰਗੀ ਜਨੋ, ਭਗਤ ਰਵਿਦਾਸ ਜੀ ਕਹਿੰਦੇ ਨੇ ਬੇਗਮ ਪੁਰਾ ਸਹਰ ਕੋ ਨਾਉ, ਕਹਿੰਦੇ ਨੇ ਮੈਂ ਉਸ ਦੇਸ਼ ਦਾ ਵਾਸੀ ਬਣ ਗਿਆ ਹਾਂ ਜਿਹਦਾ ਨਾਂ ਹੈ ਬੇਗਮਪੁਰਾ, ਜਿੱਥੇ ਕੋਈ ਗਮ ਨਹੀਂ। ਬੇਗਮਪੁਰਾ ਸਹਰ ਕੋ ਨਾਉ, ਦੁੱਖ ਅੰਦੋਹ ਨਹੀਂ ਤੇ ਠਾਓ। ਪੁੱਛਿਆ ਜੀ ਉਹ ਕਿਹੋ ਜਿਹਾ ਥਾਂ ਹੈ, ਉਹਦੀ ਕੋਈ ਵਿਸ਼ੇਸ਼ਤਾ ਦੱਸੋ। ਭਗਤ ਰਵਿਦਾਸ ਕਹਿੰਦੇ ਨੇ ਉੱਥੇ ਕੋਈ ਦੁੱਖ ਨਹੀਂ, ਉੱਥੇ ਕੋਈ ਚਿੰਤਾ ਨਹੀਂ, ਦੁੱਖ ਅੰਦੋਹ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ। ਉੱਥੇ ਜ਼ਮੀਨ ਜਾਇਦਾਦ ਦਾ ਕੋਈ ਝਗੜਾ ਨਹੀਂ, ਕੋਈ ਜਾਇਦਾਦ ਨਹੀਂ ਸੰਸਾਰਿਕ, ਤੇ ਇਸ ਵਾਸਤੇ ਉੱਥੇ ਕੋਈ ਲਗਾਨ ਵੀ ਨਹੀਂ ਲੱਗਦਾ, ਕੋਈ ਮਸੂਲ ਵੀ ਨਹੀਂ ਲੱਗਦਾ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਕੋਈ ਗਲਤੀ ਭੁੱਲ ਨਹੀਂ, ਕੋਈ ਪਾਪ ਨਹੀਂ ਉੱਥੇ, ਉੱਥੇ ਕੋਈ ਡਰ ਵੀ ਨਹੀਂ, ਉੱਥੇ ਕਿਸੇ ਵੱਲ ਇਸ ਵਾਸਤੇ ਵੀ ਨਹੀਂ ਵੇਖਿਆ ਜਾਂਦਾ ਕਿ ਮੈਂ ਕਿਸੇ ਦੇ ਤਰਸ ਦਾ ਪਾਤਰ ਬਣ ਜਾਵਾਂ। ਕਿਸੇ ਦੇ ਤਰਸ ਵਾਸਤੇ ਦੁਆ ਬੇਨਤੀ ਵੀ ਨਹੀਂ ਕਰਨ ਦੀ ਲੋੜ ਪੈਂਦੀ, ਨਾ ਹੀ ਉੱਥੇ ਕਿਸੇ ਕਿਸਮ ਦੀ ਗਿਰਾਵਟ ਹੈ, ਪਤਿਤ ਪੁਣਾ ਵੀ ਨਹੀਂ। ਉਹ ਐਸਾ ਦੇਸ਼ ਹੈ, ਖੌਫ ਨਾ ਖਤਾ ਨਾ ਤਰਸ ਜਵਾਲ। ਕਹਿੰਦੇ ਨੇ ਆਬੋ ਇਹ ਖੂਬ ਵਤਨ ਕਹ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਕਹਿੰਦੇ ਨੇ ਮੈਂ ਉਹ ਖੂਬ ਵਤਨ ਪ੍ਰਾਪਤ ਕੀਤਾ ਹੈ ਜਿੱਥੇ ਸਦਾ ਸੁੱਖ ਹੀ ਸੁੱਖ ਹੈ, ਹੋਰ ਦੂਜੀ ਗੱਲ ਹੀ ਕੋਈ ਨਹੀਂ, ਦੁੱਖ ਦਾ ਨਾਂ ਹੀ ਨਹੀਂ ਹੈਗਾ। ਅਬ ਮੋਹੇ ਖੂਬ ਵਤਨ ਕਹਿ ਪਾਈ, ਊਹਾਂ ਖੈਰ ਸਦਾ ਮੇਰਾ ਭਾਈ। ਫਿਰ ਕਹਿੰਦੇ ਨੇ ਉੱਥੇ ਹੈ ਕੀ ਹੈ, ਕਹਿੰਦੇ ਨੇ ਊਹਾਂ ਗਨੀ ਬਸਹਿ ਮਾਮੂਰ। ਉੱਥੇ ਬੜੇ ਉੱਚ ਕੋਟੀ ਦੇ ਧਨਾੜ ਅਮੀਰ ਲੋਕ ਵੱਸਦੇ ਨੇ, ਅਮੀਰ ਲੋਕ ਸੰਸਾਰਿਕ ਧਨ ਵਾਲੇ ਨਹੀਂ, ਨਾਮ ਧਨ ਵਾਲੇ। ਊਹਾਂ ਗਨੀ ਬਸਹਿ ਮਾਮੂਰ, ਉੱਥੇ ਤਾਂ ਇਹੋ ਜਿਹੀ ਗੱਲ ਹੈ ਕਿ ਉੱਥੇ ਸਦਾ ਹੀ ਜਿਹੜੇ ਅਮੀਰ ਲੋਕ ਨੇ ਉਹ ਵੱਸਦੇ ਨੇ। ਦੋਮ ਨਾ ਸੇਮ ਏਕ ਸੋ ਆਹੀ, ਕਾਇਮ ਦਾਇਮ ਸਦਾ ਪਾਤਸ਼ਾਹੀ। ਉੱਥੇ ਸਦਾ ਇੱਕ ਪਾਤਸ਼ਾਹੀ ਰਹਿੰਦੀ ਹੈ, ਸਦਾ ਕਾਇਮ ਪਾਤਸ਼ਾਹੀ ਹੈ, ਸਦੀਵੀ ਤੌਰ ਤੇ ਪਾਤਸ਼ਾਹੀ ਹੈ। ਉੱਥੇ ਕਿਸੇ ਦਾ ਦੂਜਾ ਜਾਂ ਤੀਜਾ ਦਰਜਾ ਨਹੀਂ, ਸਾਰਿਆਂ ਦਾ ਦਰਜਾ ਬਰਾਬਰ ਹੈ, ਏਕ ਸੋ ਆਹੀ, ਸਾਰੇ ਇੱਕ ਨੇ। ਊਹਾਂ ਗਨੀ ਬਸਹਿ ਮਾਮੂਰ, ਉੱਥੇ ਇਸ ਤਰ੍ਹਾਂ ਦੀ ਹੈ ਅਵਸਥਾ ਕਿ ਉੱਥੇ ਅਮੀਰ ਤੋਂ ਅਮੀਰ ਲੋਕ ਜਿਹੜੇ ਨੇ ਨਾਮ ਜਪਣ ਵਾਲੇ ਉਹ ਰਹਿੰਦੇ ਹਨ। ਤੇ ਉੱਥੇ ਹੁੰਦਾ ਕੀ ਹੈ, ਕਹਿੰਦੇ ਨੇ ਉੱਥੇ ਕੋਈ ਰੋਕਦਾ ਨਹੀਂ, ਉੱਥੇ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਮਹਰਮ ਮਹਲ ਨਾ ਕੋ ਅਟਕਾਵੈ। ਉੱਥੇ ਕਿਉਂਕਿ ਉਹ ਸਤਿਗੁਰੂ ਦੇ ਪਿਆਰੇ, ਪਰਮੇਸ਼ਰ ਦੇ ਪਿਆਰੇ, ਨਾਮ ਜਪਣ ਵਾਲੇ ਲੋਕ ਉਸ ਘਰ ਦੇ ਜਾਣੂ ਬਣ ਜਾਂਦੇ ਨੇ। ਘਰ ਵਿੱਚ ਆਵੇ ਉਹ ਘਰ ਦੇ ਜਿਹੜੇ ਮਰਜ਼ੀ ਕਮਰੇ ਵਿੱਚ ਜਾ ਸਕਦਾ, ਜਿੱਥੇ ਮਰਜ਼ੀ ਜਾ ਸਕਦਾ, ਉਹਨੂੰ ਕੋਈ ਰੋਕਦਾ ਨਹੀਂ। ਕਿਉਂ, ਕਹਿੰਦੇ ਨੇ ਗਈ ਹੈ ਇਸ ਵਾਸਤੇ ਉਹਨਾਂ ਨੂੰ ਕੋਈ ਨਹੀਂ ਰੋਕਦਾ, ਤਿਉਂ ਤਿਉਂ ਜਿਉਂ ਜਿਉਂ ਸੈਲ ਕਰੇ ਤਿਉਂ ਭਾਵੈ, ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ, ਜਿੱਦਾਂ ਉਹਨਾਂ ਨੂੰ ਚਾਹੁੰਦਾ ਉਦਾਂ ਉਹ ਸੈਰ ਕਰਦੇ ਨੇ, ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਇੱਥੇ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਭਾਈ ਉਸ ਸੱਚੀ ਦਰਗਾਹ ਦੇ ਵਿੱਚ, ਉਸ ਸੱਚੇ ਦਰਬਾਰ ਦੇ ਵਿੱਚ ਕੋਈ ਰੋਕੇਗਾ ਨਹੀਂ।
ਹਰ ਦਰਗਹਿ ਕਾ ਖੌਫ ਘਨੇਰਾ, ਬਾਰ ਬਾਰ ਨਹਿ ਮਾਨਸ ਫੇਰਾ।
ਇਹ ਦੁਰਲੱਭ ਜਨਮ ਜਿਹੜਾ ਪ੍ਰਾਪਤ ਹੋਇਆ ਹੈ, ਦੁਬਾਰਾ ਦੁਬਾਰਾ ਇਸ ਦੀ ਪ੍ਰਾਪਤੀ ਨਹੀਂ ਹੋਣੀ। ਆਖਰ ਇਸ ਸੰਸਾਰ ਵਿੱਚੋਂ ਜਾਣਾ ਪੈਣਾ, ਜਦੋਂ ਉੱਥੇ ਜਾਣਾ ਹੈ ਤੇ ਉੱਥੇ ਫਿਰ ਲੇਖਾ ਹੋਣਾ, ਉਸ ਦਾ ਘਣਾ ਖੌਫ ਹੈ, ਵੱਡਾ ਖੌਫ ਹੈ, ਵੱਡਾ ਡਰ ਹੈ। ਕਿਹੋ ਜਿਹਾ ਪਾਤਸ਼ਾਹ ਫੁਰਮਾਨ ਕਰਦੇ ਨੇ, ਗਰੀਬ ਨਵਾਜ ਕਹਿੰਦੇ ਨੇ ਕਿ ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ ਉਸ ਨੂੰ ਉਹੋ ਜਿਹੀ ਸਜ਼ਾ ਮਿਲਦੀ ਹੈ। ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਬੈਠਾ ਕੱਢ ਵਹੀ ਤਲਬਾ ਪੌਸਨ ਆਕੀਆ, ਅਜਰਾਈਲ ਫਰੇਸਤਾ ਹੋਸੀ ਆਏ ਤਈ। ਤੇ ਗਰੀਬ ਨਵਾਜ ਕਹਿੰਦੇ ਨੇ ਉਹ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਉੱਥੇ ਦਾ ਅਹਵਾਲ ਜਿਹੜਾ ਹੈ ਉਸ ਦਰਗਾਹ ਵਿੱਚ ਜਾਣ ਵਾਸਤੇ, ਜਦੋਂ ਇਸ ਸੰਸਾਰ ਵਿੱਚੋਂ ਜਾਣਾ ਉਹਦਾ ਬੜਾ ਵੱਡਾ ਖੌਫ ਹੈ। ਉੱਥੇ ਅਵਗਟ ਗਲੀਆਂ ਭੀੜੀਆਂ ਲਿਖਿਆ ਹੈ ਗੁਰਬਾਣੀ ਵਿੱਚ ਗਰੀਬ ਨਵਾਜ ਪਾਤਸ਼ਾਹ ਨੇ। ਸਤਿਗੁਰੂ ਜੀ ਕਹਿੰਦੇ ਨੇ ਜਮ ਮਾਰਗ ਪੰਥ ਨਾ ਸੁਝਈ, ਉੱਜੜ ਅੰਤ ਗੁਬਾਰ ਹੋਵਾ। ਉਹ ਇਹੋ ਜਿਹਾ ਥਾਂ ਹੈ ਜਿੱਥੇ ਰਸਤਾ ਦਿਖਾਈ ਨਹੀਂ ਦਿੰਦਾ। ਜਮ ਮਾਰਗ ਪੰਥ ਨਾ ਸੁਝਈ, ਉੱਜੜ ਅੰਤ ਗੁਬਾਰ ਹੋਵਾ। ਚਾਰ ਚੁਫੇਰੇ ਗੁਬਾਰ ਹੈ, ਹਨੇਰ ਹੀ ਹਨੇਰ ਹੈ, ਉਜਾੜ ਹੀ ਉਜਾੜ ਹੈ। ਉਸ ਰਸਤੇ ਤੋਂ ਜਾਣਾ ਪੈਂਦਾ। ਉੱਜੜ ਅੰਤ ਗੁਬਾਰ ਹੋਵਾ ਨਾ ਜਾਲ, ਉੱਥੇ ਕਿਸੇ ਨੇ ਪਾਣੀ ਨਹੀਂ ਪਿਆਉਣਾ। ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰ ਹੋਵਾ, ਭੋਜਨ ਭਾਓ ਨਾ ਠੰਡਾ ਪਾਣੀ, ਨਾ ਕਾਪੜ ਸੀਗਾਰੋ, ਤੇ ਹੋਵੇਗਾ ਕੀ ਗਲ ਸੰਗਲ, ਸਿਰ ਮਾਰੇ ਉਭੋ ਨਾ ਦੀਸੈ ਘਰ ਬਾਰੋ। ਤੇ ਫਿਰ ਕਹਿਣ ਲੱਗਾ ਜੀ ਜੇ ਉੱਥੇ ਕੁਛ ਵੀ ਨਹੀਂ ਤੇ ਫਿਰ ਉੱਥੇ ਕੁਝ ਬੀਜ ਬੀਜ ਲਵਾਂਗੇ ਜਿਹਦਾ ਫਲ ਮਿਲ ਜਾਏ। ਸਾਹਿਬ ਕਹਿੰਦੇ ਨੇ ਇਬ ਕੇ ਰਾਹੇ ਜੰਮਨ ਨਾਹੀ ਪਛਤਾ, ਉਦੋਂ ਦਾ ਬੀਜਿਆ ਹੋਇਆ ਫਿਰ ਫਲੀ ਭੂਤ ਨਹੀਂ ਹੋਵੇ। ਉਹ ਤੋਂ ਬਿਨਾ ਬੀਜਿਆ ਹੋਇਆ ਬੀਜ ਕੁਰਤਾ ਬੀਜ ਬੀਲਾਹਾ ਮੂਲ ਗਵਾਏ ਦਾ। ਸਾਹਿਬ ਕਹਿੰਦੇ ਨੇ ਬਾ ਰਹੇ ਇੱਕ ਨਾਮ ਬੋਵਹੁ ਬੋਵਹੁ ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਸਤਿਗੁਰੂ ਰਾਮ ਸਿੰਘ ਜੀ ਫਰਮਾਨ ਕਰਦੇ ਨੇ ਕਿ ਇਸ ਸੰਸਾਰ ਦੇ ਵਿੱਚੋਂ ਜਾਣਾ ਪੈਣਾ, ਉਸ ਦਰਗਾਹ ਵਿੱਚ ਜਾਣ ਲੱਗਿਆਂ ਬੜਾ ਵੱਡਾ ਖੌਫ ਹੈ। ਜਦੋਂ ਰਿਸ਼ਤੇਦਾਰ ਕੋਲ ਦੂਰ ਸਫ਼ਰ ਤੇ ਜਾਣ ਦੇ ਪੈਂਡੇ ਨੂੰ ਮਹਿਸੂਸ ਕਰਕੇ ਅਸੀਂ ਉਤਨ ਕਰਦੇ ਹਾਂ, ਕੋਈ ਧਨ ਇਕੱਠਾ ਕਰਦੇ ਹਾਂ, ਕਿਸੇ ਸਾਧਨ ਦਾ ਇੰਤਜ਼ਾਮ ਕਰਦੇ ਹਾਂ, ਉਹੋ ਜਿਹੀ ਸਾਨੂੰ ਤਿਆਰੀ ਕਰਨੀ ਪੈਂਦੀ ਹੈ। ਪਰ ਜਿਸ ਦੇ ਬਾਰੇ, ਜਿਸ ਰਸਤੇ ਬਾਰੇ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਉਹ ਕਿੰਨਾ ਭਿਆਨਕ ਹੈ, ਕਿੰਨਾ ਦੁੱਖਮਈ ਹੈ, ਉਹਦੇ ਵਾਸਤੇ ਅਸੀਂ ਕੋਈ ਤਿਆਰੀ ਨਹੀਂ ਕਰਦੇ। ਪਰ ਜਿਹੜੇ ਲੋਕ ਤਿਆਰੀ ਕਰਦੇ ਨੇ ਉਹਨਾਂ ਲੋਕਾਂ ਨੂੰ ਉੱਥੇ ਵੀ ਸੁੱਖ ਦੀ ਪ੍ਰਾਪਤੀ ਹੋਇਆ ਕਰਦੀ ਹੈ। ਤੋ ਸਤਿਗੁਰੂ ਜੀ ਕਹਿੰਦੇ ਨੇ ਉਸ ਦਰਗਾਹ ਦਾ ਸੁੱਖ ਜਿਹੜਾ ਖੌਫ ਹੈ ਉਹ ਬਹੁਤ ਵੱਡਾ ਹੈ।
ਲਾਲ ਜਨਮ ਹੈ ਇਹੋ ਪਿਆਰੋ, ਜਗ ਕੌਡੀ ਕਾਰਨ ਮਤ ਹਾਰੋ।
ਇਹ ਜਨਮ, ਮਨੁੱਖਾ ਜਨਮ ਜਿਹੜਾ ਹੈ, ਇਹ ਕਹਿੰਦੇ ਨੇ ਕਿ ਇਹ ਇੱਕ ਅਮੋਲਕ ਲਾਲ ਹੈ। ਇਸ ਅਮੋਲਕ ਲਾਲ ਤੋਂ ਖਰੀਦਣਾ ਕੀ ਸੀ? ਲਾਲ ਕਿਹੜਾ ਲਾਲ? ਲਾਲ ਅਮੋਲਾ ਲਾਲੋ ਅਗਾਹ ਅਤੋਲਾ ਨਾਮੋ। ਉਹ ਨਾਮ ਖਰੀਦਣਾ ਸੀ ਇਸ ਸਵਾਸਾਂ ਦੀ ਪੂੰਜੀ ਨੂੰ ਦੇ ਕੇ। ਪਰ ਸਤਸੰਗੀ ਜਨੋ, ਇਹ ਸਵਾਸਾਂ ਦੀ ਪੂੰਜੀ ਤੇ ਕੌਡੀਆਂ ਦੇ ਬਦਲੇ ਹਾਰ ਗਈ, ਧਨ ਦੇ ਬਦਲੇ ਹਰਾ ਦਿੱਤੀ, ਪੈਸਿਆਂ ਦੇ ਬਦਲੇ ਹਰਾ ਦਿੱਤੀ, ਨਾਸ਼ਵਾਨ ਮਾਇਆ ਵਾਸਤੇ ਹਰਾ ਦਿੱਤੀ, ਇਸ ਸੰਸਾਰ ਵਿੱਚ ਆਪਣਾ ਨਾਂ ਬਣਾਉਣ ਵਾਸਤੇ ਹਰਾ ਦਿੱਤੀ ਇਹ ਜ਼ਿੰਦਗੀ। ਇਸ ਵਾਸਤੇ ਸਾਹਿਬ ਕਹਿੰਦੇ ਹਨ ਕਿ ਇਸ ਨੂੰ ਕੌਡੀ ਦੇ ਬਦਲੇ ਨਹੀਂ ਹਾਰਨਾ ਚਾਹੀਦਾ, ਇਸ ਲਾਲ ਰੂਪੀ ਜਨਮ ਰੂਪੀ ਲਾਲ ਨੂੰ।
ਚੌਰੀ 84 ਲੱਖ ਜੋਨਨ ਕਾਟੋ, ਜਮਰਾਜੇ ਕੇ ਕਾਗਰ ਫਾਟੋ।
ਹੇ ਭਾਈ, ਇਸ ਅਮੋਲਕ ਜਨਮ ਨੂੰ ਪ੍ਰਾਪਤ ਕਰਕੇ ਸਾਨੂੰ ਕਰਨਾ ਇਹ ਚਾਹੀਦਾ ਕਿ 84 ਲੱਖ ਦਾ ਜਿਹੜਾ ਚੱਕਰ ਹੈ ਉਸ ਤੋਂ ਅਸੀਂ ਮੁਕਤ ਹੋ ਜਾਈਏ। ਬਾਬਾ ਕਬੀਰ ਜੀ ਕਹਿੰਦੇ ਨੇ ਐਸੋ ਇਹੋ ਸੰਸਾਰ ਪੇਖ ਨਾ ਰਹਨ ਨਾ ਕੋ ਪਈ ਹੈ ਰੇ, ਰੂਦੇ ਸੂਦੇ ਸੂਦੇ ਰੇਗ ਚਲੋ ਤੁਮ, ਨਤਰ ਕੋ ਧੱਕਾ ਦੀ ਵਈ ਹੈ ਰੇ, ਅਜਿਹਾ ਨਾ ਹੋਵੇ ਕਿ ਧੱਕਾ ਮਿਲ ਜਾਏ ਤੇ ਫਿਰ ਡੂੰਗੀ ਖੱਡ 84 ਲੱਖ ਜੀਆ ਜੋਨੀਆਂ ਦੇ ਵਿੱਚ ਪੈ ਜਾਏ। ਇਸ ਵਾਸਤੇ ਹੇ ਭਾਈ, ਆਪਣੇ ਇਸ ਜਨਮ ਨੂੰ ਸਹੀ ਰਾਹ ਲੈ ਕੇ ਇਸ ਜਨਮ ਦਾ ਇਸ ਆਵਾਗੌਣ ਦੇ ਚੱਕਰ ਤੋਂ ਛੁੱਟ ਜਾਓ ਤੇ ਫਿਰ ਕੀ ਹੋਵੇਗਾ? ਕਹਿਣ ਲੱਗੇ ਧਰਮ ਰਾਜ ਦੇ ਕਾਗਜ਼ ਜਿਹੜੇ ਹਨ ਉਹ ਪਾੜ ਜਾਣਗੇ, ਉੱਥੇ ਕੋਈ ਲੇਖਾ ਨਹੀਂ ਹੋਵੇਗਾ, ਸਾਰੇ ਥਾਂ ਤੇ ਸਤਿਕਾਰ ਤੇ ਮਾਣ ਦੀ ਪ੍ਰਾਪਤੀ ਹੀ ਹੋਵੇਗੀ।
ਗੁਰੂ ਗ੍ਰੰਥ ਮੇ ਜੋਈ ਲਿਖਿਆ ਸੋਈ ਧਾਰੋ ਮਨ ਮੈਂ ਸਿੱਖਿਆ।
ਜਿਹੜਾ ਗੁਰੂ ਸਾਹਿਬ ਨੇ ਆਪਣੀ ਪਵਿੱਤਰ ਬਾਣੀ ਵਿੱਚ ਪਵਿੱਤਰ ਗ੍ਰੰਥ ਸਾਹਿਬ ਜੀ ਦੇ ਵਿੱਚ ਹੁਕਮ ਕੀਤਾ ਹੈ, ਉਸ ਹੁਕਮ ਨੂੰ ਆਪਣੇ ਮਨ ਵਿੱਚ ਧਾਰਨ ਕਰੋ।
ਕਰ ਉੱਚੇ ਕਰ ਦਿਓ ਦੁਹਾਈ, ਜਪੋ ਜਪੋ ਜਪ ਹੋ ਮਮ ਭਾਈ।
ਕਿਆ ਬਾਤ ਹੈ, ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਨੇ, ਕਹਿੰਦੇ ਨੇ ਹੇ ਭਾਈ, ਮੈਂ ਬਾਹਾਂ ਖੜੀਆਂ ਕਰਕੇ ਢੰਡੋਰਾ ਦਿੰਦਾ ਪਿਆ ਹਾਂ ਸੰਸਾਰ ਦੇ ਲੋਕਾਂ ਨੂੰ ਕਿ ਭਾਈ ਨਾਮ ਜਪੋ, ਨਾਮ ਜਪੋ, ਨਾਮ ਜਪੋ। ਉਹ ਕਿਹੜਾ ਨਾਮ ਜਿਸ ਬਾਰੇ ਪਾਤਸ਼ਾਹ ਕਹਿੰਦੇ ਨੇ, ਅਗਨ ਨਾ ਦਹੈ ਪਵਨ ਨਹੀਂ ਮਗਨੈ ਤਸਕਰ ਨੇਰ ਨਾ ਆਵੈ। ਉਹ ਨਾਮ ਜਿਹਨੂੰ ਅੱਗ ਨਹੀਂ ਸਾੜ ਸਕਦੀ, ਜਿਸ ਨੂੰ ਹਵਾ ਨਹੀਂ ਉਡਾ ਸਕਦੀ, ਜਿਸ ਦੇ ਨੇੜੇ ਚੋਰ ਨਹੀਂ ਆ ਸਕਦਾ। ਅਗਨ ਨਾ ਦਹੈ ਪਵਨ ਨਹੀਂ ਮਗਨੈ ਤਸਕਰ ਨੇਰ ਨਾ ਆਵੈ। ਰਾਮ ਨਾਮ ਧਨ ਕਰ ਸੰਚੌਨੀ ਸੋ ਧਨ ਕਤ ਹੀ ਨਾ ਜਾਵੈ। ਕਹਿੰਦੇ ਨੇ ਐਸਾ ਧਨ ਹੈ, ਇਸ ਧਨ ਕਾਰਨ ਸਿਵ ਸਨਕਾਦਿਕ ਖੋਜਤ ਭਏ ਉਦਾਸੀ, ਮਨ ਮੁਕੰਦ ਜਿਹਬਾ ਨਾਰਾਇਣ ਪਰੈ ਨਾ ਜਮ ਕੀ ਫਾਸੀ। ਕਹਿੰਦੇ ਨੇ ਸਾਡਾ ਧਨ ਤੇ ਇਹ ਹੈ ਹਮਰਾ ਧਨ, ਗੋਬਿੰਦ ਧਰਣੀ ਧਰ ਇਹ ਸਾਰ ਧਨ ਕਹੀਐ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ। ਤੇ ਅੱਗੇ ਕਹਿੰਦੇ ਨੇ ਇਸ ਧਨ ਵਾਸਤੇ ਕਿੱਥੋਂ ਪ੍ਰਾਪਤੀ ਹੁੰਦੀ ਹੈ? ਕਹਿੰਦੇ ਨੇ ਨਿਜ ਧਨ ਗਿਆਨ ਭਗਤ ਗੁਰਦੀਨੀ ਤਾਸ ਸੁਮਤ ਮਨ ਲਾਗਾ। ਉਹ ਕੈਸਾ ਹੈ? ਕਹਿੰਦੇ ਨੇ ਜਲਤ ਅੰਬ, ਸੜਦੇ ਹੋਏ ਵਾਸਤੇ ਪਾਣੀ ਦੀ ਨਿਆਈ ਹੈ। ਜਲਤ ਅੰਬ ਥੰਬ ਮਨ ਧਾਵਤ, ਇਸ ਦੌੜਦੇ ਜਾਂਦੇ ਮਨ ਦੀ ਵਾਸਤੇ ਇੱਕ ਥੰਮੀ ਹੈ। ਥੰਬ ਮਨ ਧਾਵਤ ਪਰਮ ਬੰਧਨ ਭਉ ਭਾਗਾ, ਉਸ ਦੇ ਨਾਲ ਹੀ ਭਰਮ ਵੀ ਖਤਮ ਹੋ ਜਾਂਦੇ ਨੇ, ਡਰ ਵੀ ਖਤਮ ਹੋ ਜਾਂਦਾ, ਸਾਰਾ ਕੁਝ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਇਆ ਕਰਦੇ ਹਨ ਜਿਸ ਦੇ ਕੋਲ ਇਹ ਧਨ ਹੋਵੇ। ਇਸ ਵਾਸਤੇ ਸੰਸਾਰ ਦੇ ਲੋਕਾਂ ਨੂੰ ਸੰਬੋਧਨ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ, ਉਹ ਤੁਮ ਘਰ ਲਾਖ ਕੋਟ ਅਸਵ ਹਸਤੀ। ਆਪਣੇ ਆਪ ਨੂੰ ਰਾਜਾ ਅਖਵਾਉਣ ਵਾਲਿਆ, ਉਹ ਤੇਰੇ ਘਰ ਵਿੱਚ ਕੀ ਹੈ? ਘੋੜੇ ਤੇ ਹਾਥੀ ਤੇਰੇ ਘਰ ਵਿੱਚ ਹੈ ਧਨ ਸੰਸਾਰ ਦਾ। ਤੁਮ ਘਰ ਲਾਖ ਕੋਟ ਅਸਵ ਹਸਤੀ, ਉਹ ਹਮ ਘਰ ਏਕ ਮਰਾਰੀ, ਮੇਰੇ ਕੋਲ ਤੇ ਇੱਕੋ ਹੀ ਹੈ ਤੇ ਉਹ ਹੈ ਮੇਰਾ ਪਰਮੇਸ਼ਵਰ। ਇਸ ਵਾਸਤੇ ਕਹਿੰਦੇ ਨੇ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ, ਅੱਠੇ ਪੈਰ ਉਸ ਦਾ ਨਾਮ ਜਪਣਾ ਕਰੋ। ਮੈਂ ਬਾਹਾਂ ਉੱਚੀਆਂ ਕਰਕੇ ਆਪ ਨੂੰ ਸੰਬੋਧਨ ਕਰਕੇ ਇੰਜ ਕਹਿੰਦਾ ਹਾਂ,
ਜਿਨ ਜਿਨ ਦਰਸ ਦਸਮ ਗੁਰ ਪਾਇਆ ਤਿਨ ਕੋ ਮਿਲਿਓ ਨਾਮ ਸੁਖ ਦਾਇਆ।
ਜਿਸ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦਰਸ਼ਨ ਪਾਇਆ ਹੈ, ਉਸ ਨੂੰ ਅਮੋਲਕ ਅਤੇ ਸੁਖ ਦੇਣ ਵਾਲਾ ਨਾਮ ਜਿਹੜਾ ਹੈ ਉਸ ਦੀ ਪ੍ਰਾਪਤੀ ਹੋ ਗਈ ਹੈ।
ਪਸ ਪੰਛੀ ਕੋ ਨਾਮ ਜਪਾਵੋ, ਪ੍ਰਭ ਕੋ ਹੁਕਮ ਸੋ ਧਰਮ ਦ੍ਰਿੜਾਵੋ।
ਜਿਹੜਾ ਮੈਨੂੰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਤੁਸੀਂ ਸੰਸਾਰ ਦੇ ਵਿੱਚ ਧਰਮ ਦਾ ਝੰਡਾ ਜਿਹੜਾ ਹੈ ਉਸ ਨੂੰ ਚਲਾਉਣਾ, ਧਰਮ ਦੀ ਚਾਦਰ ਫੈਲਾਉਣੀ ਹੈ। ਇਸ ਵਾਸਤੇ ਮੈਂ ਧਰਮ ਦਾ ਪਰਚਮ ਸੰਸਾਰ ਵਿੱਚ ਚਲਾਵਾਂਗਾ, ਧਰਮ ਨੂੰ ਦ੍ਰਿੜ ਕਰਾਂਗਾ ਸੰਸਾਰ ਦੇ ਵਿੱਚ। ਹਰ ਜੀਵ ਨੂੰ, ਨਰ ਨੂੰ, ਨਾਰੀ ਨੂੰ, ਹਰ ਇੱਕ ਨੂੰ ਮੈਂ ਨਾਮ ਜਪਾਵਾਂਗਾ, ਨਾਮ ਨਾਲ ਜੋੜਾਂਗਾ, ਕਿਉਂਕਿ ਮੇਰੇ ਸਤਿਗੁਰੂ ਦਾ ਮੈਨੂੰ ਹੁਕਮ ਹੈ। ਇਹ ਹੁਕਮ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰ ਰਹੇ ਹਨ।
ਚਾਰ ਕੂੰਟ ਵਾ ਚਾਰੋ ਵਰਨਾ, ਜਪੈ ਨਾਮ ਏਕੋ ਹਰ ਵਰਨਾ।
ਕੋਈ ਵੀ ਜਪ ਲਵੇ ਕਿਸੇ ਵੀ ਵਰਨ ਦਾ, ਬ੍ਰਾਹਮਣ, ਖੱਤਰੀ, ਸੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਜਾ। ਨਾਮ ਇੱਕ ਐਸੀ ਚੀਜ਼ ਹੈ, ਕਿਸੇ ਵਰਨ ਦਾ ਮਨੁੱਖ, ਕਿਸੇ ਜਾਤੀ ਦਾ ਮਨੁੱਖ ਜਪ ਲਵੇ ਉਹ ਹਰੀ ਦੇ ਵਰਨ ਦਾ ਹੋ ਜਾਂਦਾ, ਉਹ ਹਰੀ ਦਾ ਹੀ, ਹਰੀ ਦੀ ਜਾਤੀ ਦਾ, ਪਰਮੇਸ਼ਰ ਦੀ ਜਾਤੀ ਦਾ ਬਣ ਜਾਂਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸੰਤ ਹੈ ਭਗਤ ਹੈ ਉਸ ਦੀ ਕੋਈ ਜਾਤੀ ਨਹੀਂ ਹੁੰਦੀ। ਕਹਿੰਦੇ ਨੇ ਜੀ ਕਿਵੇਂ? ਕਹਿੰਦੇ ਨੇ ਜਿਸ ਤਰ੍ਹਾਂ ਘੇ ਪੱਟ ਭਾਂਡਾ ਕਹੈ ਨਾ ਕੋਈ ਐਸਾ ਭਗਤ ਵਰਨ ਮੈਂ ਹੋਏ, ਜਿਸ ਤਰ੍ਹਾਂ ਘਿਓ ਜਿਹੜਾ ਕਿਸੇ ਭਾਂਡੇ ਚ ਪਾ ਦਿੱਤਾ ਜਾਵੇ ਉਹ ਭਾਂਡਾ ਕਿਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ। ਇੱਥੋਂ ਤੱਕ ਕਿ ਪੁਰਾਣੇ ਲੋਕ ਜਿਹੜੇ ਸਨ ਉਹ ਘਿਓ ਰੱਖਣ ਵਾਸਤੇ ਚੰਮ ਦੇ ਕੁੱਪੇ ਰੱਖਦੇ ਸਨ, ਪਰ ਕਹਿੰਦੇ ਨੇ ਉਹਨਾਂ ਦੇ ਵਿੱਚ ਵੀ ਘਿਓ ਪਿਆ ਹੋਇਆ ਪਵਿੱਤਰ ਰਹਿੰਦਾ, ਉਸ ਭਾਂਡੇ ਵੱਲ ਕੋਈ ਨਹੀਂ ਵੇਖਦਾ। ਘੇ ਪੱਟ ਭਾਂਡਾ ਕਹੈ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ, ਇਸ ਤਰ੍ਹਾਂ ਕਿਸੇ ਵੀ ਜਾਤੀ ਵਿੱਚ ਕਿਸੇ ਵੀ ਵਰਨ ਵਿੱਚ ਪੈਦਾ ਹੋ ਜਾਵੇ ਹਰੀ ਦਾ ਭਗਤ ਜਿਹੜਾ ਉਹਦੇ ਨਾਲ ਜੁੜ ਜਾਵੇ ਨਾਮ ਕਰਕੇ ਉਸ ਦੀ ਫਿਰ ਹੋਰ ਕੋਈ ਜਾਤੀ ਨਹੀਂ ਰਹਿੰਦੀ, ਉਹ ਸੰਸਾਰ ਵਿੱਚ ਪੂਜਿਆ ਜਾਂਦਾ ਹੈ। ਕਿਵੇਂ? ਭਗਤ ਰਵਿਦਾਸ ਜੀ ਦਾ ਬੜਾ ਪਿਆਰਾ ਬਚਨ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ। ਹੇ ਸਿਆਣੇ ਲੋਕੋ, ਨਗਰ ਨਿਵਾਸੀਓ, ਬੁੱਧੀਵਾਨ ਲੋਕੋ, ਮੇਰੀ ਜਾਤ ਮਸ਼ਹੂਰ ਹੈ ਚਮਿਆਰ। ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੈ ਰਾਮ ਗੋਬਿੰਦ ਗੁਣ ਸਾਰੰ। ਪਰ ਹਿਰਦੇ ਰਾਮ ਹਿਰਦੇ ਵਿੱਚ ਮੇਰੇ ਚ ਰਾਮ ਹੈ, ਮੇਰੇ ਕੋਲ ਉਹ ਸਾਰ ਤੱਤ ਉਹ ਸਾਰ ਧਨ ਪ੍ਰਾਪਤ ਹੋ ਗਿਆ ਮੈਨੂੰ, ਜਿਸ ਬਾਰੇ ਕਬੀਰ ਸਾਹਿਬ ਜੀ ਦਾ ਮੈਂ ਹੁਣੇ ਬਚਨ ਅਰਜ ਕੀਤਾ ਸੀ ਕਿ ਉਹ ਧਨ ਜਿਸ ਨੂੰ ਚੋਰ ਨਹੀਂ ਵਿਆਪ ਸਕਦਾ, ਜਿਸ ਨੂੰ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ, ਕਿਤੇ ਵੀ ਕਿਸੇ ਕਿਸਮ ਦਾ ਕੋਈ ਘਾਟਾ ਨਹੀਂ। ਕਹਿੰਦੇ ਨੇ ਐਸਾ ਧਨ ਮੈਨੂੰ ਜਦੋਂ ਪ੍ਰਾਪਤ ਹੋ ਗਿਆ ਤੇ ਮੈਂ ਸੰਸਾਰ ਦੇ ਲੋਕਾਂ ਨਾਲੋਂ ਵੱਖਰਾ ਹੋ ਗਿਆ, ਆਪਣੀ ਜਾਤੀ ਨਾਲੋਂ ਵੱਖਰਾ ਹੋ ਗਿਆ, ਉੱਚਾ ਹੋ ਗਿਆ। ਕਿਉਂ ਹੋਇਆ? ਬੜਾ ਸੁੰਦਰ ਬਚਨ ਹੈ। ਕਹਿੰਦੇ ਨੇ ਸੁਰਸਰੀ ਸਲਲ ਕ੍ਰਿਤ ਬਾਰੁਣੀ ਰੇ ਸੰਤ ਜਨ ਕਰਤ ਨਹੀਂ ਪਾਨੰਗ, ਸੁਰਾ ਅਪਵਿੱਤਰ ਨਾ ਤੇ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਏ ਆਨੰਗ। ਕਹਿੰਦੇ ਨੇ ਗੰਗਾ ਦੇ ਪਾਣੀ ਦੀ ਕੱਢੀ ਹੋਈ ਸ਼ਰਾਬ ਵੀ ਕਦੀ ਸੰਤ ਨਹੀਂ ਪੀਂਦਾ ਕਿਉਂਕਿ ਅਪਵਿੱਤਰ ਹੈ ਉਹ। ਭਾਵੇਂ ਗੰਗਾ ਦੇ ਜਲ ਦੀ ਕੱਢੀ ਹੋਵੇ ਤਾਂ ਵੀ ਅਪਵਿੱਤਰ ਹੈ ਸ਼ਰਾਬ। ਪਰ ਸਤਸੰਗੀ ਜਨੋ, ਜੇ ਉਹ ਸ਼ਰਾਬ ਕੱਢੀ ਹੋਈ ਜਿਹੜੀ ਅਪਵਿੱਤਰ ਹੈ ਉਹ ਸ਼ਰਾਬ ਵੀ ਕਿਤੇ ਵਗਦੀ ਹੋਈ ਗੰਗਾ ਦੇ ਵਿੱਚ ਪੈ ਜਾਏ ਤੇ ਕੀ ਉਹ ਗੰਗਾ ਨੂੰ ਅਪਵਿੱਤਰ ਕਰ ਦੇਗੀ? ਕਹਿਣ ਲੱਗੇ ਨਹੀਂ, ਕਦੇ ਨਹੀਂ ਹੋ ਸਕਦਾ। ਉਹ ਸ਼ਰਾਬ ਵੀ ਜੇ ਗੰਗਾ ਵਿੱਚ ਪੈ ਜਾਏ ਤੇ ਗੰਗਾ ਦਾ ਜਲ ਫਿਰ ਵੀ ਪਵਿੱਤਰ ਰਹੇਗਾ, ਗੰਗਾ ਦਾ ਪ੍ਰਵਾਹ ਫਿਰ ਵੀ ਪਵਿੱਤਰ ਰਹੇਗਾ। ਫਿਰ ਕਹਿੰਦੇ ਨੇ ਸੰਸਾਰ ਦੇ ਲੋਕ ਇਸ ਗੱਲ ਨੂੰ ਜਾਣਦੇ ਨੇ ਕਿ ਤਾੜੀ ਦੇ ਰੁੱਖ ਵਿੱਚੋਂ ਸ਼ਰਾਬ ਨਿਕਲਦੀ ਹੈ, ਹੁਣ ਉਹ ਵੀ ਤੇ ਅਪਵਿੱਤਰ ਹੈ। ਪਰ ਤਰ ਤਾਰ ਹੀ ਅਪਵਿੱਤਰ ਕਰ ਮਾਨੀ ਹੈ ਰੇ, ਤਾੜੀ ਦੇ ਰੁੱਖ ਨੂੰ ਅਪਵਿੱਤਰ ਕਰਕੇ ਮੰਨਿਆ ਜਾਂਦਾ। ਭਗਤ ਰਵਿਦਾਸ ਜੀ ਕਹਿੰਦੇ ਨੇ ਤਰ ਤਾਰ ਪਵਿੱਤਰ ਕਰ ਮਾਨੀਆ ਰੇ ਜੈਸੇ ਕਾਗਰਾ ਕਰਤਰ ਸਾਰੰਗ, ਭਾਗਵਤ ਭਗਵਤ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰ। ਉਹ ਅਪਵਿੱਤਰ ਰੁੱਖ ਦੇ ਪੱਤਿਆਂ ਉੱਤੇ ਉਸਦੀ ਛਿੱਲ ਦੇ ਉੱਤੇ ਪੁਰਾਣੇ ਲੋਕ ਜਿਹੜੇ ਨੇ ਉਹ ਗ੍ਰੰਥਾਂ ਦਾ ਲਿਖਣ ਪਠਣ ਦਾ ਕੰਮ ਜਿਹੜਾ ਸੀ ਉਹਦੇ ਤੇ ਕਰਿਆ ਕਰਦੇ ਸਨ। ਕਹਿਣ ਲੱਗੇ ਜਦੋਂ ਉਹਦੇ ਤੇ ਤਾੜੀ ਦੇ ਸ਼ਰਾਬ ਵਾਲੇ ਅਪਵਿੱਤਰ ਰੁੱਖ ਦੀ ਛਿੱਲ ਦੇ ਉੱਤੇ ਉਹ ਪਰਮੇਸ਼ਵਰ ਦੀ ਕਥਾ, ਅਕਾਲ ਪੁਰਖ ਦੇ ਅਵਤਾਰਾਂ ਦੀ ਕਥਾ, ਧਰਮ ਦੇ ਸਿਧਾਂਤਾਂ ਦੀ ਗੱਲ ਜਦੋਂ ਲਿਖੀ ਗਈ ਤੇ ਉਹਦੀ ਪੂਜਾ ਹੋਣ ਲੱਗ ਪਈ ਸੰਸਾਰ ਵਿੱਚ। ਕਾਗਜ਼ ਤੇ ਕਾਗਜ਼ ਹੈ, ਕਿੱਥੋਂ ਬਣਿਆ, ਕਿਹੜੀ ਲੱਕੜੀ ਤੋਂ ਬਣਿਆ, ਕਿਹੜੇ ਕਾਫੂਸ ਤੋਂ ਬਣਿਆ, ਇਸ ਬਾਰੇ ਸਾਨੂੰ ਕੋਈ ਗਿਆਨ ਨਹੀਂ। ਪਰ ਜਦੋਂ ਸਤਸੰਗੀ ਜਨੋ ਉਹਦੇ ਉੱਤੇ ਗੁਰੂ ਕੀ ਬਾਣੀ ਲਿਖੀ ਗਈ, ਗੁਰੂ ਕੇ ਹੁਕਮ ਲਿਖੇ ਗਏ, ਜਦੋਂ ਉਹਦੇ ਉੱਤੇ ਧਰਮ ਦੇ ਸਿਧਾਂਤ ਲਿਖੇ ਗਏ, ਕਹਿੰਦੇ ਨੇ ਉਹ ਫਿਰ ਪੂਜਾ ਹੋਣ ਲੱਗ ਪਈ ਉਹਦੀ। ਜਿਸ ਤਰ੍ਹਾਂ ਉਹ ਅਪਵਿੱਤਰ ਰੁੱਖ ਵੀ ਪਵਿੱਤਰ ਹੋ ਗਿਆ, ਜਿਸ ਤਰ੍ਹਾਂ ਉਹ ਸ਼ਰਾਬ ਅਪਵਿੱਤਰ ਵੀ ਗੰਗਾ ਵਿੱਚ ਪੈ ਕੇ ਉਹਦਾ ਹੀ ਰੂਪ ਹੋ ਗਈ, ਇਸੇ ਤਰ੍ਹਾਂ ਹੀ ਕਹਿੰਦੇ ਨੇ ਮੈਂ ਭਾਵੇਂ ਛੋਟੀ ਜਾਤੀ ਵਿੱਚ ਪੈਦਾ ਹੋਇਆ, ਮੇਰੀ ਜਾਤ ਕੁਟਬੰਡਲਾ ਢੋਰ ਢੋਵੰਤਾ ਨਿਤਹਿ ਬਨਾਰਸੀ ਆਸ ਪਾਸਾ। ਸਾਡੀ ਜਾਤ ਦਾ, ਸਾਡੀ ਕੁਲ ਦਾ, ਸਾਡੇ ਲੋਕਾਂ ਦਾ ਕੰਮ ਸੀ ਕਿ ਮਰੇ ਹੋਏ ਜੀਆਂ ਨੂੰ ਢੋਣਾ, ਮਰੇ ਹੋਏ ਜਾਨਵਰ ਢੋਣੇ, ਉਹਨਾਂ ਦਾ ਮਾਸ ਕੱਢਣਾ, ਉਹਨਾਂ ਦੇ ਮਾਸ ਦੇ ਜੋੜੇ ਬਣਾਉਣੇ ਇਤਿਆਦਿਕ। ਕਹਿੰਦੇ ਨੇ ਚੰਮ ਦਾ ਕੰਮ ਕਰਦੇ ਸਾਂ, ਮੇਰੀ ਜਾਤ ਕੁਟਬੰਡਲਾ ਢੋਰ ਢੋਵੰਤਾ ਨਿਤ ਹੈ ਬਨਾਰਸੀ ਆਸ ਪਾਸਾ, ਬਨਾਰਸ ਦੇ ਲਾਗੇ ਚਾਗੇ ਅਸੀਂ ਇਹ ਕੰਮ ਕਰਨ ਵਾਲੇ ਲੋਕ। ਪਰ ਜਦੋਂ ਭਗਤੀ ਆ ਗਈ, ਪਰਮੇਸ਼ਰ ਦਾ ਨਾਮ ਮੇਰੇ ਅੰਦਰ ਆ ਗਿਆ। ਅਬ ਬਿਪਰ ਪ੍ਰਧਾਨ ਤਿਹ ਕਰੇ ਡੰਡੋਤ, ਪ੍ਰਧਾਨ ਪੰਡਿਤ ਜਿਨ੍ਹਾਂ ਦੀ ਸੰਸਾਰ ਪੂਜਾ ਕਰਦਾ ਸੀ ਉਹ ਹੁਣ ਮੇਰੇ ਚਰਨਾਂ ਤੇ ਮੱਥਾ ਟੇਕਦੇ ਨੇ। ਅਬ ਬਿਪਰ ਪ੍ਰਧਾਨ ਤਿਹ ਕਰੇ ਡੰਡੋਤ, ਤਿੰਨ ਤਨਾ ਰਵਿਦਾਸ ਦਾ ਸਾਨ ਦਾਸਾ, ਉਸ ਕੁਲ ਵਿੱਚੋਂ ਪੈਦਾ ਹੋ ਕੇ ਵੀ ਪੂਜਾ ਹੋ ਸਕਦੀ ਹੈ। ਇਸ ਵਾਸਤੇ ਸਤਸੰਗੀ ਜਨੋ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਚੌਹਾਂ ਵਰਨਾਂ ਦੇ ਵਿੱਚੋਂ ਜਿਹੜਾ ਵੀ ਨਾਮ ਜਪੇ, ਨਾਮ ਜਪ ਕੇ ਗੁਰੂ ਕਾ ਹੁਕਮ ਮੰਨ ਕੇ ਉਹ ਹਰੀ ਦੇ ਵਰਨ ਦਾ, ਗੁਰੂ ਦੇ ਵਰਨ ਦਾ ਹੋ ਜਾਇਆ ਕਰਦਾ ਹੈ, ਫਿਰ ਉਹ ਗੁਰੂ ਨਾਲ ਪਰਮੇਸ਼ਵਰ ਨਾਲ ਅਭੇਦ ਹੋ ਜਾਂਦਾ ਹੈ।
ਤਾਂ ਤੇ ਹੇਤ ਤੁਮਾਰੇ ਆਖੋ ਮੇਰੀ ਸਿੱਖਿਆ ਮਨ ਮੇ ਰੱਖੋ।
ਇਸ ਵਾਸਤੇ ਭਾਈ ਮੈਂ ਤੁਹਾਡੇ ਭਲੇ ਵਾਸਤੇ ਆਖਦਾ ਹਾਂ ਕਿ ਮੇਰੀ ਇਸ ਸਿੱਖਿਆ ਨੂੰ ਮਨ ਵਿੱਚ ਧਾਰਨ ਕਰੋ।
ਆਠ ਜਾਮ ਜਪ ਨਾਮ ਅਕਾਲੇ, ਦਰਗਹ ਜਾਵੋ ਮੁਖ ਉਜਾਲੇ।
ਅੱਠੇ ਪੈਸ ਉਸ ਅਕਾਲ ਪੁਰਖ ਦਾ ਨਾਮ ਜਪੋ ਤਾਂ ਕਿ ਦਰਗਾਹ ਦੇ ਵਿੱਚ ਉਜਲੇ ਮੁਖ ਜਾਓ।
ਸਾਚੇ ਨਹੀਂ ਕਿਸੂ ਕੀ ਕਾਨ, ਉਪਮਾ ਗਾਵੈ ਸਗਲ ਜਹਾਨ।
ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ। ਇਸ ਸੰਸਾਰ ਦੇ ਵਿੱਚ ਵੀ ਉਸਤਤੀ ਹੁੰਦੀ ਹੈ ਤੇ ਉਸ ਨੂੰ ਕੋਈ ਕਾਨ ਕਨੋੜ ਸੱਚ ਨਾਲ ਜੁੜੇ ਹੋਏ ਮਨੁੱਖ ਨੂੰ ਨਹੀਂ ਰਹਿੰਦੀ, ਉਹ ਬੇਪਰਵਾਹ ਹੋ ਜਾਂਦਾ। ਪ੍ਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾਹ। ਉਹਨੂੰ ਕੇਵਲ ਤੇ ਕੇਵਲ ਆਪਣੇ ਸੱਚੇ ਮਾਲਕ ਸੱਚੇ ਪਤੀ ਦੀ ਹੀ ਪਰਵਾਹ ਹੁੰਦੀ ਹੈ, ਹੋਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ।
ਸਾਚ ਬੋਲ ਕਿਰਤ ਧਰਮ ਕਮਾਵੋ, ਆਪ ਛਕੋ ਅਰ ਦੀਨ ਅਚਾਵੋ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਭਾਈ ਸੱਚ ਬੋਲੋ। ਇਸੇ ਵਾਸਤੇ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖਾਂ ਵਾਸਤੇ ਅੰਗਰੇਜ਼ ਜਿਹੜਾ ਮੁੱਖ ਵਿਰੋਧੀ ਸੀ ਕੂਕਿਆਂ ਦਾ, ਕੂਕਿਆਂ ਨੂੰ ਨੇਸ ਤੋਂ ਨਾਬੂਦ ਕਰਨ ਦੇ ਆਪਣੇ ਨਾਪਾਕ ਇਰਾਦਿਆਂ ਨੂੰ ਹਿਰਦੇ ਵਿੱਚ ਮਨ ਵਿੱਚ ਸਮੋਈ ਬੈਠਾ ਸੀ, ਉਸ ਨੂੰ ਵੀ ਇਹ ਗੱਲ ਆਖਣੀ ਪਈ ਕਿ ਕੂਕਾ ਝੂਠ ਨਹੀਂ ਬੋਲਦਾ। ਇਸ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਭਾਈ ਸੱਚ ਬੋਲੋ। ਸਭ ਤੋਂ ਵੱਡੀ ਗੱਲ ਹੈ ਸੱਚ ਬੋਲੋ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਾਪਾਨ ਦੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਪੁੱਛੇ ਜਾਣ ਤੇ ਕਿ ਸਾਰਿਆਂ ਦਾ ਸਾਂਝਾ ਧਰਮ ਕਿਹੜਾ ਹੈ, ਹੁਕਮ ਕੀਤਾ ਸੀ ਕਿ ਸਾਰੇ ਸੰਸਾਰ ਦਾ ਸਾਂਝਾ ਧਰਮ ਹੈ, ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਜਿਸ ਮਨੁੱਖ ਦੀ ਰਸਨਾ ਵਿੱਚ ਸੱਚ ਹੋਵੇਗਾ ਉਹੀ ਉਸ ਦੇ ਅੰਦਰ ਸੱਚ ਟਿਕ ਸਕਦਾ, ਦੂਜੇ ਦੇ ਅੰਦਰ ਸੱਚ ਨਹੀਂ ਟਿਕ ਸਕਦਾ। ਇੰਜ ਕਹਿ ਲਈਏ ਕਿ ਜਿਹਦੇ ਹਿਰਦੇ ਵਿੱਚ ਸੱਚ ਹੋਵੇਗਾ ਉਹਦੀ ਹੀ ਰਸਨਾ ਤੇ ਸੱਚ ਪ੍ਰਗਟ ਹੋਣਾ ਹੈ। ਇਸ ਵਾਸਤੇ ਸੱਚ ਬੋਲਣ ਦੇ ਨਾਲ ਹਿਰਦੇ ਵਿੱਚ ਟਿਕਦਾ ਤੇ ਹਿਰਦੇ ਵਿੱਚ ਸੱਚ ਹੋਣ ਦੇ ਨਾਲ ਰਸਨਾ ਉੱਤੇ ਆਉਂਦਾ ਹੈ। ਇਹ ਦੋਵੇਂ ਗੱਲਾਂ ਇੱਕ ਦੂਜੇ ਦੀਆਂ ਪੂਰਕ ਹਨ। ਸਾਹਿਬ ਕਹਿੰਦੇ ਨੇ ਸੱਚੇ ਬਚਨ ਕਰੋ, ਸੱਚੀ ਗੱਲ ਕਰੋ, ਸੱਚ ਬੋਲੋ। ਨਾਲ ਹੀ ਬਚਨ ਕੀਤਾ ਕਿ ਧਰਮ ਦੀ ਕਿਰਤ ਕਰੋ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ, ਤਿੰਨ ਸਿਧਾਂਤ ਸੰਸਾਰ ਨੂੰ ਦਿੱਤੇ ਗੁਰੂ ਨਾਨਕ ਸਾਹਿਬ ਨੇ। ਸਤਿਗੁਰੂ ਜੀ ਕਹਿੰਦੇ ਨੇ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਇਹ ਤਿੰਨ ਸਿਧਾਂਤ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ। ਨਾਮ ਜਪੋ, ਨਾਮ ਜਪਣਾ ਬੜਾ ਜ਼ਰੂਰੀ ਹੈ, ਪਰ ਨਾਮ ਜਪਿਆ ਕਿਵੇਂ ਜਾਵੇਗਾ? ਨਾਮ ਮਨ ਦੇ ਅੰਦਰ ਟਿਕੇਗਾ ਕਿਵੇਂ? ਜਦੋਂ ਧਰਮ ਦੀ ਕਿਰਤ ਕਰਾਂਗੇ ਸਾਡਾ ਪ੍ਰਸ਼ਾਦਾ ਪਾਣੀ ਸ਼ੁੱਧ ਹੋਵੇਗਾ। ਜਿਸ ਦਾ ਆਹਾਰ ਸ਼ੁੱਧ ਨਹੀਂ, ਜਿਸ ਦੀ ਕਿਰਤ ਸ਼ੁੱਧ ਨਹੀਂ, ਉਸ ਦਾ ਜਪਿਆ ਹੋਇਆ ਨਾਮ ਪਹਿਲੀ ਗੱਲ ਤੇ ਮਨ ਹੀ ਨਹੀਂ ਬਣਦਾ ਨਾਮ ਜਪਣ ਵਾਲਾ। ਤੇ ਜੇ ਕਦੀ ਜੀ ਕਰ ਪਏ ਲੋਕਾਂ ਵੱਲ ਵੇਖੋ ਵੇਖੀ ਤੇ ਅੰਦਰ ਨਹੀਂ ਟਿਕਦਾ, ਅੰਦਰ ਓਨਾ ਚਿਰ ਨਾਮ ਨਹੀਂ ਟਿਕ ਸਕਣਾ ਜਿੰਨਾ ਚਿਰ ਮਨੁੱਖ ਦੀ ਕਿਰਤ ਸ਼ੁੱਧ ਨਾ ਹੋਵੇਗੀ। ਪਹਿਲਾਂ ਕਿਰਤ ਨੂੰ ਸ਼ੁੱਧ ਕਰਨਾ ਪਵੇਗਾ। ਅੱਜ ਸੰਸਾਰ ਦੇ ਵਿੱਚ ਧਰਮ ਦਾ ਬੁਰਕਾ ਪਾ ਕੇ ਬਹੁਤ ਕੁਝ ਹੋ ਰਿਹਾ, ਪਰ ਜਿੰਨਾ ਧਰਮ ਦਾ ਪ੍ਰਚਾਰ ਹੁੰਦਾ, ਜਿੰਨੇ ਧਾਰਮਿਕ ਕੇਂਦਰ ਬਣੇ ਨੇ, ਅੱਜ ਤੁਸੀਂ ਵੇਖਦੇ ਹੋ ਵੱਖ ਵੱਖ ਚੈਨਲਾਂ ਉੱਤੇ ਪ੍ਰਚਾਰਕ ਬੜਾ ਜ਼ੋਰ ਲਾ ਰਹੇ ਨੇ, ਧਰਮ ਦੀ ਗੱਲ ਬਹੁਤ ਜ਼ਿਆਦਾ ਕਰ ਰਹੇ ਨੇ, ਪਰ ਇਹ ਵੀ ਗੱਲ ਅਸੀਂ ਮਹਿਸੂਸ ਕਰਦੇ ਹਾਂ ਕਿ ਧਰਮ ਘਟ ਰਿਹਾ, ਧਰਮ ਵਧਿਆ ਨਹੀਂ। ਕਿਉਂ ਨਹੀਂ ਵਧਿਆ? ਇਸ ਵਾਸਤੇ ਨਹੀਂ ਵਧਿਆ ਕਿਉਂਕਿ ਸਾਡੀ ਕਿਰਤ ਨਹੀਂ ਸ਼ੁੱਧ ਰਹੀ। ਕੇਵਲ ਨਾਮ ਦਾ ਉਪਦੇਸ਼ ਦਿੱਤਾ ਜਾ ਰਿਹਾ, ਕੇਵਲ ਨਾਮ ਦੀ ਗੱਲ ਕੀਤੀ ਜਾ ਰਹੀ ਹੈ, ਪਰ ਨਾਮ ਹਿਰਦੇ ਚ ਕਿਵੇਂ ਵਸੇਗਾ ਉਸ ਦੇ ਵਾਸਤੇ ਯਤਨ ਨਹੀਂ ਕੀਤਾ ਜਾ ਰਿਹਾ। ਕਿਰਤ ਸ਼ੁੱਧ ਨਹੀਂ ਮਨੁੱਖ ਦੀ। ਅਸੀਂ ਵੇਖਦੇ ਹਾਂ ਸਮਾਜ ਦੇ ਵਿੱਚ ਹਰ ਮਨੁੱਖ ਦਾ ਇਹ ਤਰੀਕਾ ਬਣ ਗਿਆ, ਹਰ ਮਨੁੱਖ ਦਾ ਇਹ ਵਿਚਾਰ ਬਣ ਗਿਆ ਕਿ ਕਿਸੇ ਤਰ੍ਹਾਂ ਦੂਜਿਆਂ ਦਾ ਘਰ ਭੰਨ ਕੇ ਸਾਰਾ ਕੁਝ ਮੇਰੇ ਘਰ ਵਿੱਚ ਆ ਜਾਏ। ਪ੍ਰਚਾਰਕ ਲੋਕ ਸਾਡਾ ਵੀ ਇਹ ਜੀ ਕਰਦਾ ਕਿ ਸਾਰੇ ਜਿੰਨੇ ਪੈਸੇ ਹੈਗੇ ਨੇ ਕਿਸੇ ਕੋਲ ਉਹ ਸਾਰੇ ਸਾਨੂੰ ਹੀ ਦੇ ਦੇ ਕੰਮ ਬਣ ਜਾਏ। ਮਾਫ ਕਰਨਾ, ਇਹ ਕੌੜੀ ਸੱਚਾਈ ਹੈ। ਜੇ ਨਹੀਂ ਤੇ ਇਹ ਆਪਾਂ ਵੇਖ ਲਈਏ, ਕਿਤੇ ਮੇਰੇ ਵਰਗੇ ਪ੍ਰਚਾਰਕ ਨੂੰ ਤੁਸੀਂ ਸੱਦ ਲਿਓ ਤੇ ਮਾਇਆ ਦਿਓ ਘੱਟ ਤੇ ਉਸ ਵੇਲੇ ਚਿਹਰਾ ਵੇਖ ਲਿਓ ਕਿੱਦਾਂ ਦਾ ਹੁੰਦਾ। ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਕੇਵਲ ਪ੍ਰਚਾਰ ਕਰਨ ਨਾਲ ਨਹੀਂ, ਕਿਰਤ ਸ਼ੁੱਧ ਹੋਣ ਨਾਲ। ਵਿਚਾਰ ਤਾਂ ਸ਼ੁੱਧ ਹੋਣੇ ਨੇ ਜੇ ਸਾਫ਼ ਕਮਾਈ ਕੀਤੀ ਹੋਈ ਖਾਵਾਂਗੇ, ਤੇ ਖਾ ਕੀ ਰਹੇ ਹਾਂ? ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪਖੰਡ ਦਾ ਖੰਡਨ ਆਸਾ ਦੀ ਵਾਰ ਵਿੱਚ ਜਿੰਨਾ ਗੁਰੂ ਨਾਨਕ ਸਾਹਿਬ ਨੇ ਕੀਤਾ, ਕਮਾਲ ਕਰ ਦਿੱਤੀ ਹੈ। ਸਾਹਿਬ ਕਹਿੰਦੇ ਨੇ, ਜੇ ਮੁਹਾਕਾ ਘਰ ਮੋਹੈ ਘਰ ਮੋਹੇ ਪਿਤਰੀ ਦੇ। ਇੱਕ ਚੋਰ ਬੰਦਾ ਘਰ ਭੰਨਦਾ ਕਿਸੇ ਦਾ, ਕਿਸੇ ਦੇ ਘਰ ਚੋਰੀ ਕਰਦਾ, ਜੇ ਮੁਹਾਕਾ ਘਰ ਮੋਹੈ ਘਰ ਲੁੱਟ ਕੇ ਕਿਸੇ ਦਾ, ਤੇ ਘਰ ਮੋਹੇ ਪਿਤਰੀ ਦੇ, ਆਪਣੇ ਵੱਡਿਆਂ ਦੇ ਨਿਮਿੱਤ ਕਰਦਾ ਦਾਨ। ਕਰਦੇ ਹਾਂ ਅਸੀਂ ਧਾਰਮਿਕ ਕੇਂਦਰਾਂ ਦੇ ਉੱਤੇ, ਅਸੀਂ ਲੰਗਰ ਲਾਉਣ ਨੂੰ ਬਹੁਤ ਤਰਜੀਹ ਦਿੰਦੇ ਹਾਂ। ਬੜਾ ਚੰਗਾ ਹੈ, ਉੱਤਮ ਕੰਮ ਹੈ, ਚੰਗਾ ਕੰਮ ਹੈ, ਪਰ ਸਤਸੰਗੀ ਜਨੋ ਕਦੀ ਇਹ ਵੀ ਤਾਂ ਸੋਚੀਏ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਇੱਕ ਹੁਕਮ ਕੀਤਾ ਗੁਰਬਾਣੀ ਵਿੱਚ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਬਹੁਤ ਜ਼ਿਆਦਾ ਮਸਾਲੇ ਪਾ ਦਈਏ ਕਿਸੇ ਚੀਜ਼ ਵਿੱਚ ਤੇ ਉਹ ਹਰਾਮ ਵਸਤੂ ਜਿਹੜੀ ਹੈ ਉਹ ਹਲਾਲ ਨਹੀਂ ਬਣ ਜਾਣੀ, ਬਹੁਤੇ ਮਸਾਲੇ ਪਾਇਆ। ਜੇ ਅਸੀਂ ਚੋਰੀ ਕਰਕੇ ਦਾਨ ਕਰਾਂਗੇ, ਠੱਗੀ ਮਾਰ ਕੇ ਦਾਨ ਕਰਾਂਗੇ, ਧੋਖਾ ਕਰਕੇ ਦਾਨ ਕਰਾਂਗੇ, ਤੇ ਉਸ ਦਾਨ ਨੇ ਸਾਡੀ ਕਿਰਤ ਤੇ ਸ਼ੁੱਧ ਨਹੀਂ ਕਰ ਦੇਣੀ। ਦਾਨ ਤੇ ਉਹਦਾ ਹੋ ਰਿਹਾ, ਸਾਡਾ ਕੀ ਹੈ ਉਹਦੇ ਵਿੱਚ? ਸਾਡੀ ਕਿਰਤ ਸ਼ੁੱਧ ਨਹੀਂ ਹੋਣੀ, ਸਾਡੇ ਅੰਦਰ ਨਾਮ ਨਹੀਂ ਟਿਕਣਾ। ਸਤਸੰਗੀ ਜਨੋ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ, ਇਹ ਪਾਤਸ਼ਾਹ ਦਾ ਹੁਕਮ ਹੈ। ਕਦੀ ਅਸੀਂ ਇਹ ਵਿਚਾਰ ਕੀਤੀ ਹੈ? ਅਧਿਆਪਕ ਜਿਹੜਾ ਹੈ ਸਕੂਲ ਵਿੱਚ ਪੜ੍ਹਾਉਣ ਵਾਲਾ, ਉਹਦਾ ਵੀ ਜੀ ਕਰਦਾ ਕਿ ਮੈਂ ਸਕੂਲ ਵਿੱਚ ਕੁਝ ਨਾ ਪੜ੍ਹਾਵਾਂ ਤੇ ਬੱਚੇ ਘਰ ਮੇਰੇ ਕੋਲ ਟਿਊਸ਼ਨ ਪੜ੍ਹ ਲੈਣ, ਉੱਥੇ ਨਾ ਪੜ੍ਹਾਵਾਂ। ਕੀ ਇਹ ਚੋਰੀ ਨਹੀਂ? ਇੱਕ ਡਾਕਟਰ ਹੈ, ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਮਾਫ ਕਰਨਾ, ਰੱਬ ਦਾ ਰੂਪ ਮੰਨਦੇ ਨੇ, ਦੂਜਾ ਰੱਬ ਮੰਨਦੇ ਨੇ ਡਾਕਟਰ ਨੂੰ। ਪਰ ਡਾਕਟਰ ਕੀ ਕਰਦਾ? ਪਤਾ ਹੈ ਕਿ ਇਹ ਜਿਹੜਾ ਮਰੀਜ਼ ਮੇਰੇ ਕੋਲ ਆਇਆ ਇਹਨੂੰ ਕੋਈ ਬਹੁਤਾ ਵੱਡਾ ਦੁੱਖ ਨਹੀਂ, ਫਿਰ ਵੀ ਉਹ ਆਪਣੀ ਫੀਸ ਤੇ ਲੈ ਹੀ ਲੈਂਦਾ ਤੇ ਨਾਲ ਲਿਖ ਦਿੰਦਾ ਕਿੰਨੇ ਸਾਰੇ ਟੈਸਟ। ਉਹ ਟੈਸਟ ਲਿਖਣ ਦਾ ਕਾਰਨ ਕੀ ਹੈ? ਕਿਉਂ ਲਿਖਦਾ? ਬੜਾ ਇਸ ਵਾਸਤੇ ਨਹੀਂ ਲਿਖਦਾ ਕਿ ਉਹ ਮਰੀਜ਼ ਦਾ ਬੜਾ ਪੱਖੀ ਹੈ, ਇਸ ਵਾਸਤੇ ਨਹੀਂ ਲਿਖਦਾ। ਇਸ ਵਾਸਤੇ ਲਿਖਦਾ ਕਿ ਉਹਨੇ ਜਿਹਦੇ ਕੋਲੋਂ ਟੈਸਟ ਹੋਣੇ ਨੇ ਉਹਦੇ ਕੋਲੋਂ ਆਪਣਾ ਕਮਿਸ਼ਨ ਲੈਣਾ, ਇਸ ਵਾਸਤੇ ਲਿਖਦਾ। ਪਤਾ ਉਹਨੂੰ ਪਹਿਲਾਂ ਹੀ ਹੈ ਕਿ ਇਹਨੂੰ ਰੋਗ ਨਹੀਂ ਹੈਗਾ ਕੋਈ, ਤੇ ਜਦੋਂ ਉਹ ਟੈਸਟ ਆ ਜਾਂਦੇ ਨੇ ਫਿਰ ਉਹ ਟੈਸਟ ਵੇਖ ਕੇ ਕਹਿੰਦਾ ਬੜੇ ਚੰਗਾ ਹੋਇਆ ਕਿ ਜਿਹੜਾ ਮੈਂ ਸੋਚਦਾ ਸਾਂ ਉਹ ਰੋਗ ਤੁਹਾਨੂੰ ਨਹੀਂ ਹੋਇਆ, ਬੜਾ ਚੰਗਾ ਹੋਇਆ। ਪਹਿਲਾਂ ਹੀ ਪਤਾ ਸੀ, ਚੰਗਾ ਤੇ ਪਹਿਲਾਂ ਹੀ ਸੀ, ਪਰ ਵਿੱਚ ਚੋਰੀ ਰੱਖ ਲੈਂਦੇ ਹਾਂ। ਸਤਸੰਗੀ ਜਦੋਂ ਸਾਰਾ ਦਿਨ ਝੂਠ ਬੋਲ ਕੇ, ਸਾਰਾ ਦਿਨ ਠੱਗੀ ਮਾਰ ਕੇ, ਧੋਖਾ ਕਰਕੇ, ਲੋਕਾਂ ਦੇ ਕੱਪੜੇ ਲਾ ਕੇ, ਲੋਕਾਂ ਦਾ ਬੁਰਾ ਹਾਲ ਕਰਕੇ, ਤੇ ਗੁਰਦੁਆਰੇ ਜਾ ਕੇ ਚੜਾਵਾ ਚੜਾ ਦਿਆਂਗੇ ਤੇ ਕੀ ਫਾਇਦਾ ਹੋ ਜਾਏਗਾ? ਬੜਾ ਕੀ ਫਾਇਦਾ ਹੋਵੇਗਾ? ਧਰਮ ਦੀ ਕਿਰਤ ਬਣ ਜਾਏਗੀ ਉਹ। ਸਤਸੰਗੀ ਜਦੋਂ ਅਸੀਂ ਵੇਖਦੇ ਹਾਂ ਸਮਾਜ ਦੇ ਵਿੱਚ, ਸੰਸਾਰ ਦੇ ਵਿੱਚ, ਇੱਕ ਮੋਟੀ ਜਿਹੀ ਗੱਲ ਕਰ ਲਈਏ, ਇੱਕ ਵਪਾਰੀ ਬੰਦਾ, ਉਹ ਆਪਣੇ ਕੋਲ ਬਹੁਤ ਸਾਰਾ ਧਨ ਜਿਹੜਾ ਅੰਨ ਜਿਹੜਾ ਉਹਦਾ ਜ਼ਖੀਰਾ ਕਰ ਰਿਹਾ, ਅੰਨ ਜ਼ਖੀਰੇ ਜ਼ਖੀਰਾ ਕਰ ਰਿਹਾ, ਅਨਾਜ ਦੇ ਭੰਡਾਰੇ ਇਕੱਠੇ ਕਰ ਰਿਹਾ, ਪਰ ਦੂਸਰੇ ਪਾਸੇ ਹਜ਼ਾਰਾਂ ਲੋਕ ਭੁੱਖੇ ਮਰ ਰਹੇ ਨੇ। ਤੇ ਉਹ ਕੀ ਸੋਚ ਰਿਹਾ? ਉਹ ਇਹ ਸੋਚ ਰਿਹਾ ਕਿ ਅੰਨ ਜਦੋਂ ਮਹਿੰਗਾ ਹੋਵੇਗਾ ਉਦੋਂ ਵੇਚਾਂਗਾ, ਤੇ ਮਹਿੰਗਾ ਕਦੋਂ ਹੋਵੇਗਾ? ਜਦੋਂ ਲੋੜ ਜ਼ਿਆਦਾ ਵੱਧ ਜਾਏਗੀ, ਤੇ ਲੋੜ ਜਦੋਂ ਜ਼ਿਆਦਾ ਵਧੇਗੀ ਉਦੋਂ ਕਿੰਨੇ ਲੋਕ ਭੁੱਖੇ ਮਰ ਚੁੱਕੇ ਹੋਣਗੇ, ਇਹ ਤਾਂ ਨਹੀਂ ਨਾ ਕਦੀ ਸੋਚਿਆ। ਇਸ ਵਾਸਤੇ ਧਰਮ ਦੀ ਕਿਰਤ ਦੇ ਬਾਰੇ ਹੁਕਮ ਹੈ। ਸਤਿਗੁਰੂ ਜੀ ਕਹਿੰਦੇ ਨੇ ਜੇ ਮੁਹਾਕਾ ਘਰ ਮੋਹੈ, ਘਰ ਮੋਹੇ ਪਿਤਰੀ ਦੇ, ਆਪਣੇ ਵੱਡਿਆਂ ਦੇ ਨਿਮਿਤ ਦਾਨ ਕੀਤਾ, ਬੜਾ ਵੱਡਾ ਲੰਗਰ ਲਾਇਆ ਜੀ ਆਪਣੇ ਵੱਡਿਆਂ ਦੇ ਨਿਮਿਤ, ਤੇ ਕਦੀ ਯਾਦ ਕਰ ਇਸ ਗੱਲ ਨੂੰ, ਫਿਰ ਹੋਏਗਾ ਕੀ? ਹੋਏਗਾ ਇਹ ਵੀ ਅੱਗੇ ਵਸਤ ਸਿਜਾਣੀ ਹੈ ਪਿਤਰੀ ਚੋਰ ਕਰੇ, ਅੱਗੇ ਜਦੋਂ ਜਾਣਾ ਨਾ ਉਹ ਧਨ ਪਦਾਰਥ ਦਿੱਤਾ ਹੋਇਆ ਜਿਹੜਾ ਫਲੀ ਭੂਤ ਹੋਣਾ ਅੱਗੇ ਦਰਗਾਹ ਦੇ ਵਿੱਚ, ਤੇ ਉੱਥੇ ਜਾ ਕੇ ਤੇ ਤੇਰੇ ਵੱਡਿਆਂ ਦੇ ਹੱਥ ਵਿੱਚ ਜਦੋਂ ਕੋਈ ਚੀਜ਼ ਫੜੀ ਹੋਈ ਵੇਖੀ, ਤੇ ਆਖਰ ਉਹਨਾਂ ਦੇ ਵੱਡੇ ਜਿਹੜੇ ਨੇ ਜਿਨ੍ਹਾਂ ਦਾ ਚੋਰੀ ਕੀਤਾ ਸੀ ਉਹਨਾਂ ਦੇ ਵੱਡੇ ਵੀ ਉੱਥੇ ਹੋਣੇ ਨੇ, ਤੇ ਚੀਜ਼ ਅੱਗੇ ਪਛਾਣੀ ਜਾਣੀ ਹੈ। ਕਹਿੰਦੇ ਜਦੋਂ ਚੀਜ਼ ਪਛਾਣੀ ਗਈ ਤੇ ਫਿਰ ਚੋਰ ਕਿਨ ਬਣਨਾ? ਤੂੰ ਕਿ ਤੇਰੇ ਵੱਡਿਆਂ ਨੇ ਜਿਹੜੇ ਮਰ ਚੁੱਕੇ ਨੇ ਜਿਨ੍ਹਾਂ ਦੇ ਨਿਮਿਤ ਦਾਨ ਕੀਤਾ ਸੀ, ਫਿਰ ਚੋਰ ਤੇ ਉਹ ਬਣਨਗੇ ਨਾ। ਅੱਗੇ ਵਸਤ ਸਿਜਾਣੀ ਹੈ ਪਿਤਰੀ ਚੋਰ ਕਰੇ, ਆਪ ਤੇ ਤੂੰ ਚੋਰ ਹੈ ਹੀ ਸੀ, ਤੂੰ ਆਪਣੇ ਵੱਡਿਆਂ ਨੂੰ ਵੀ ਚੋਰ ਬਣਾ ਦਿੱਤਾ। ਤੇ ਨਾਲ ਇੱਕ ਹੋਰ ਵਚਨ ਕੀਤਾ ਸਾਹਿਬ, ਕਹਿੰਦੇ ਨੇ ਵੱਡੀਆ ਹੱਥ ਦਲਾਲ ਕੇ ਮੁਸਫੀਏ ਕਰੇ। ਉੱਥੇ ਨਿਆਂ ਕੀ ਹੋਣਾ? ਜਿਹੜੇ ਦਲਾਲੀਆਂ ਕਰਨ ਵਾਲੇ ਅਸੀਂ ਆ ਨਾ ਅਰਦਾਸਾਂ ਕਰਨ ਵਾਲੇ, ਫਸ ਅਸਾਂ ਵੀ ਜਾਣਾ। ਅਰਦਾਸਾਂ ਅਸੀਂ ਬੜੀਆਂ ਕਰਦੇ ਹਾਂ ਪੈਸਿਆਂ ਵਾਸਤੇ, ਅਸੀਂ ਸਾਰੀ ਉਮਰ ਝੂਠ ਬੋਲਣ ਵਾਲੇ ਬੰਦੇ ਦੇ ਪਿੱਛੇ ਪਿੱਛੇ ਗੁਰਮੁਖ ਜਨਮ ਸਵਾਰ ਦਰਗਾਹ ਚੱਲੇ ਆ, ਪੜ੍ਹਦੇ ਜਾਂਦੇ ਹਾਂ। ਸਤਸੰਗੀ ਜਨੋ, ਗਰੀਬ ਨੂੰ ਅੱਜ ਕਹਿੰਦੇ ਨੇ ਜਦੋਂ ਉਹਦੇ ਵੱਡੇ ਚੋਰ ਬਣ ਗਏ, ਉਹਦੇ ਪਿਤਰੀ ਚੋਰ ਪਿੱਤਰ ਜਿਹੜੇ ਸਨ ਉਹ ਚੋਰ ਬਣ ਗਏ, ਤੇ ਜਿਹੜਾ ਦਲਾਲ ਹੈ ਨਾ ਵਿੱਚ ਅਰਦਾਸੇ ਕਰਨ ਵਾਲਾ ਦਾਨ ਕਰਾਉਣ ਵਾਲਾ, ਉਹਦਾ ਕੀ ਹਾਲ ਹੋਵੇਗਾ? ਕਹਿੰਦੇ ਨੇ ਵੱਡੀਆ ਹੱਥ ਦਲਾਲ ਕੇ, ਹੱਥ ਵੱਡੇ ਜਾਣੇ ਉਹਦੇ ਵੀ, ਮੁਸਫੀ ਇਹ ਕਰੇ। ਤੇ ਪਾਤਸ਼ਾਹ ਕਹਿੰਦੇ ਨੇ ਉਹ ਨਾਨਕ ਅੱਗੇ ਸੋ ਮਿਲਿਆ ਜੋ ਖੱਟੇ ਘਾਲੇ ਦੇ, ਉੱਥੇ ਉਹ ਮਿਲਣਾ ਜਿਹੜਾ ਹੱਥਾਂ ਦੀ ਕਮਾਈ ਕਰਕੇ ਦਵੇਗਾ। ਇਸ ਵਾਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਰਮ ਦੀ ਕਿਰਤ ਕਰ। ਧਰਮ ਦੀ ਕਿਰਤ ਕਰਨ ਵਾਲੇ ਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਥੋੜਾ ਵੀ ਬਹੁਤਾ ਹੋ ਜਾਂਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਵੱਖ ਵੱਖ ਰਾਗੀਆਂ ਦੀਆਂ ਜੋੜੀਆਂ ਨੂੰ ਕਿ ਇਹਨਾਂ ਨੂੰ ਸਾਧ ਸੰਗਤ ਜੀ ਇੱਕ ਰੁਪਈਆ ਇੱਕ ਕੀਰਤਨ ਦਾ ਇੱਕ ਚੌਂਕੀ ਦਾ ਦਿਆ ਕਰੋ। ਤੇ ਨਾਲ ਹੁਕਮ ਕੀਤਾ ਸੀ ਭਾਈ ਗੁਰਦਿੱਤ ਸਿੰਘ ਹੋਰਾਂ ਨੂੰ ਵੀ ਭਾਈ ਗੁਰਦਿੱਤ ਸਿੰਘ ਆ, ਇਹ ਆਮ ਕਿਸੇ ਦਾ ਪੈਸਾ ਨਹੀਂ, ਇਹ ਧਰਮ ਦੀ ਕਿਰਤ ਵਾਲਿਆਂ ਦਾ ਪੈਸਾ ਹੈ। ਧਰਮ ਦੀ ਕਿਰਤ ਵਾਲਾ ਥੋੜਾ ਵੀ ਬਹੁਤਾ ਹੋ ਜਾਂਦਾ, ਵੱਡਾ ਮਹਾਤਮ ਦੇ ਜਾਂਦਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਧਰਮ ਦੀ ਕਿਰਤ ਕਰੋ, ਪਰਾਏ ਹੱਕ ਤੋਂ ਜਿੰਨਾ ਬਚਿਆ ਜਾ ਸਕੇ। ਕੱਲ ਹੀ ਆਪ ਜੀ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮਨਾਮਿਆਂ 'ਚ ਸੁਣਿਆ ਸੀ ਕਿ ਪਰਾਈ ਵਸਤੂ ਚੋਰੀ ਕਰਕੇ ਡਿੱਗੀ ਹੋਈ ਵੀ ਨਹੀਂ ਕਿਸੇ ਦੀ ਲੈਣੀ, ਪਰਾਈ ਚੀਜ਼ ਤੋਂ ਜਿੰਨਾ ਬਚਿਆ ਜਾ ਸਕੇ ਬਚਣਾ ਹੈ। ਸੋ ਇਸ ਵਾਸਤੇ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਪਰਾਏ ਹੱਕ ਤੋਂ ਬਚ ਕੇ ਧਰਮ ਦੀ ਕਿਰਤ ਕਰਕੇ ਤੇ ਆਪ ਛਕੋ ਤੇ ਗਰੀਬਾਂ ਨੂੰ ਛਕਾਓ, ਜਿਹੜੇ ਗਰੀਬ ਲੋਕ ਹਨ ਉਹਨਾਂ ਨੂੰ ਛਕਾਓ। ਇਸੇ ਵਾਸਤੇ ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਜਿਹੜਾ ਲੋੜਵੰਦ ਹੈ ਉਸ ਨੂੰ ਦਿੱਤਾ ਜਾਏ। ਮੈਂ ਇੱਕ ਅਰਜ਼ ਕਰਦਿਆਂ, ਮਹਾਤਮਾ ਮਹਾਂਪੁਰਖ ਇਹ ਗੱਲ ਕਹਿੰਦੇ ਨੇ ਜਦੋਂ ਤੁਹਾਡੇ ਦਰਵਾਜ਼ੇ ਤੇ ਕੋਈ ਮੰਗਣ ਵਾਲਾ ਆਉਂਦਾ ਤੇ ਉਹ ਤੁਹਾਡੇ ਕੋਲੋਂ ਕੁਛ ਲੈਣ ਵਾਸਤੇ ਨਹੀਂ, ਅਸਲ ਵਿੱਚ ਤੁਹਾਨੂੰ ਕੁਝ ਦੇਣ ਵਾਸਤੇ ਆਇਆ। ਕੀ ਦੇਣ ਵਾਸਤੇ ਆਇਆ? ਇੱਕ ਸਿੱਖਿਆ ਦੇਣ ਵਾਸਤੇ ਆਇਆ, ਇੱਕ ਉਪਦੇਸ਼ ਦੇਣ ਵਾਸਤੇ ਆਇਆ, ਤੁਹਾਡੇ ਦਰਵਾਜ਼ੇ ਤੇ ਆਇਆ ਹੋਇਆ। ਉਹ ਕੀ ਸਿੱਖਿਆ ਦਿੰਦਾ? ਉਹ ਸਿੱਖਿਆ ਦਿੰਦਾ ਭਲਿਆ ਲੋਕਾਂ, ਮੈਂ ਪਿਛਲੇ ਜਨਮ ਵਿੱਚ ਦਾਨ ਨਹੀਂ ਕਰ ਸਕਿਆ ਧਰਮ ਦੀ ਕਿਰਤ ਕਰਕੇ, ਅੱਜ ਐਸ ਫਾਈ ਨੂੰ ਫਸਿਆ, ਤੂੰ ਨਾ ਫਸ ਜਾਵੀਂ। ਇਹ ਸਿੱਖਿਆ ਦੇਣ ਵਾਸਤੇ ਸਾਨੂੰ ਆਇਆ। ਪਰ ਸਾਡਾ ਹਾਲ ਇਹ ਹੈ ਕਿ ਬਾਟ ਪਾਰ ਕਰ ਮੂਸ ਬਿਰਾਨੋ ਪੇਟ ਭਰੈ ਅਪਰਾਧੀ, ਜਿਹ ਪਰ ਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ। ਇਸ ਤਰ੍ਹਾਂ ਹੀ ਸਾਡੀ ਸਾਰੀ ਜ਼ਿੰਦਗੀ ਜਿਹੜੀ ਹੈ ਲੰਘ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਧਰਮ ਦੀ ਕਿਰਤ ਕਰੋ ਅਤੇ ਗਰੀਬਾਂ ਦੇ ਮੁੱਖ ਵਿੱਚ ਲੋੜਵੰਦਾਂ ਦੇ ਮੂੰਹ ਵਿੱਚ ਪਾਓ।
ਪ੍ਰੀਤੀ ਗੁਰਮੰਤਰ ਸੰਗ ਕਰੋ, ਸਾਸ ਸਾਸ ਰਸਨਾ ਤੇ ਰਰੋ,
ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪੋ, ਪਰ ਗੁਰੂ ਕੇ ਹੁਕਮ ਅਨੁਸਾਰ ਗੁਰੂ ਦੇ ਦਿੱਤੇ ਮੰਤਰ ਨੂੰ ਜਪੋ। ਸਾਰੇ ਸੰਸਾਰ ਦੇ ਜਿੰਨੇ ਵੀ ਨਾਮ ਹਨ ਸਾਰੇ ਉਸ ਅਕਾਲ ਪੁਰਖ ਦੇ ਨਾਮ ਹੋ ਸਕਦੇ ਨੇ। ਕੋਈ ਉਹਨੂੰ ਕਿਸੇ ਨਾਮ ਨਾਲ ਯਾਦ ਕਰਦਾ, ਕੋਈ ਉਹਨੂੰ ਕਿਸੇ ਨਾਮ ਨਾਲ ਯਾਦ ਕਰਦਾ, ਉਹਦਾ ਕੋਈ ਵੀ ਨਾਮ ਨਹੀਂ ਤੇ ਸਾਰੇ ਹੀ ਉਹਦੇ ਨਾਮ ਨੇ। ਪਰ ਜੋ ਸਤਿਗੁਰੂ ਦਾ ਉਪਦੇਸ਼ ਹੈ ਉਸ ਦੇ ਨਾਲ ਸਤਿਗੁਰੂ ਦੇ ਮੰਤਰ ਦੇ ਨਾਲ ਪ੍ਰੀਤ ਕਰੋ, ਪਿਆਰ ਕਰੋ ਔਰ ਬਾਰ ਬਾਰ ਰਸਨਾ ਤੋਂ ਉਸ ਦਾ ਉਚਾਰਨ ਕਰੋ।
ਮੰਗੋ ਸ੍ਰੀ ਪ੍ਰਭ ਤੇ ਸੁਭ ਵਥ ਸਰਬ ਕਲਾ ਪੂਰਨ ਸਮਰੱਥ।
ਉਹ ਜਿਹੜਾ ਸਰਬ ਕਲਾ ਪੂਰਨ ਸਮਰੱਥ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਹਰ ਥਾਂ ਤੇ ਹਾਜ਼ਰ ਹੈ, ਜਿਸ ਦੇ ਘਰ ਵਿੱਚ ਸਾਰੇ ਖਜ਼ਾਨੇ ਨੇ, ਉਸ ਸਤਿਗੁਰੂ ਦੇ ਕੋਲੋਂ ਸ਼ੁਭ ਵਥ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ। ਤੁਧ ਵਿਣ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮਨ ਦੀ ਭੁੱਖ ਉਤਾਰਨ ਵਾਲਾ ਉਸ ਨਾਮ ਨੂੰ ਦੀ ਮੰਗ ਕਰੋ, ਉਸ ਦਾ ਦਾਨ ਮੰਗੋ। ਸੋ ਸਤਸੰਗੀ ਜਨੋ, ਇੰਨੀਆਂ ਕੋਈ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਸਰਬੱਤ ਮਾਈ ਭਾਈ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।